ਚੋਪਈ ਸੁਣ ਕਰ ਸ੍ਰੀ ਗੁਰੂ ਬਚਨ ਰਸਾਲਾ ਮੈਂ ਮਾਂ ਨਾਮ ਮੁਕਤ ਜਨ ਮਾਲਾ ਉਰ ਪੈਰ ਆਏ ਪਰਮ ਪਾ ਪ੍ਰੇਮਾ ਸਿਮਰਨ ਲਿਵ ਲਗ ਮਗ ਜੋ ਖੇਮਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਕਿ ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਸਜੇ ਹੋਏ ਸੰਧਿਆ ਵੇਲੇ ਦੇ ਦੀਵਾਨਾਂ ਚ ਇਕੱਤਰ ਹੋ ਕੇ ਆਪਣਾ ਸਮਾਂ ਸਵਾਸ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਅੰਮ੍ਰਿਤ ਕਥਾ ਆਪ ਜੀ ਸਰਵਣ ਕਰ ਰਹੇ ਹੋ। ਰਾਜੇ ਸ਼ਬਨਾਭ ਨੂੰ ਕਿਰਤਾਰਥ ਕਰਨ ਵਾਸਤੇ ਸਿੰਗਲਾ ਦੀਪ ਦੇ ਟਾਪੂ ਤੇ ਪਹੁੰਚੇ ਨੇ, ਪਰ ਰਾਜਾ ਗੁਰੂ ਸਾਹਿਬ ਦੀ ਪਰਖ ਕਰਨਾ ਚਾਹੁੰਦਾ ਹੈ ਕਿ ਜਿਵੇਂ ਪਹਿਲਾਂ ਬੜੇ ਫਕੀਰ ਆਏ ਸਾਧ ਆਏ ਆਪਣਾ ਨਾਮ ਨਾਨਕ ਕਹਿ ਕੇ ਦੱਸ ਕੇ ਮੈਨੂੰ ਭਰਮਾਉਂਦੇ ਰਹੇ, ਕਿਤੇ ਇਹ ਵੀ ਉਹਨਾਂ ਵਿੱਚੋਂ ਇੱਕ ਨਾ ਹੋਣ। ਇਹ ਪਰਖ ਕਰਨ ਵਾਸਤੇ ਨੇ ਕੁਝ ਇਸਤਰੀਆਂ ਪਦਮਨੀ ਜਾਤੀ ਦੀਆਂ ਸਤਿਗੁਰਾਂ ਕੋਲ ਭੇਜੀਆਂ। ਉਨ੍ਹਾਂ ਨੇ ਜਿਸ ਵੇਲੇ ਆਪਣੇ ਹਾਵ ਭਾਵ ਵਿਖਾ ਕੇ ਸਤਿਗੁਰੂ ਜੀ ਨੂੰ ਮੋਹਿਤ ਕਰਨ ਦਾ ਯਤਨ ਕੀਤਾ, ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਗੋਂ ਉਨ੍ਹਾਂ ਨੂੰ ਪਾਵਨ ਪਵਿੱਤਰ ਗੁਰਬਾਣੀ ਰਾਹੀਂ ਉਪਦੇਸ਼ ਦਿੱਤਾ। ਬਚਨ ਆਖਿਆ, ਮਨ ਮੋਤੀ ਜੇ ਗਹਿਣਾ ਹੋਵੇ ਪਾਉਣ ਹੋਵੇ ਸੂਤ ਧਾਰੀ। ਇਹ ਸ਼ਬਦ ਉਚਾਰਨ ਕਰਕੇ ਇਸ ਸ਼ਬਦ ਦੇ ਫਿਰ ਅਰਥ ਸਮਝਾਏ ਕਿ ਅਸਲ ਸ਼ਿੰਗਾਰ ਕੀ ਹੈ। ਜਿਹੜੇ ਸ਼ਿੰਗਾਰ ਤੁਸੀਂ ਬਣਾਏ ਨੇ ਨਾ, ਸ਼ਿੰਗਾਰਾਂ ਤੋਂ ਇਲਾਵਾ ਇੱਕ ਸ਼ਿੰਗਾਰ ਐਸਾ ਹੈ ਜੇ ਜੀਵ ਰੂਪੀ ਇਸਤਰੀ ਅੰਤਰ ਆਤਮੇ ਉਸ ਸ਼ਿੰਗਾਰ ਨੂੰ ਧਾਰਨ ਕਰੇ ਤੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇਹਦੇ ਭਾਵ ਇਹਦੇ ਅਰਥ ਸਮਝਾਉਣ ਤੋਂ ਬਾਅਦ ਇੱਕ ਹੋਰ ਸ਼ਬਦ ਰਾਗ ਬਸੰਤ ਚ ਉਚਾਰਨ ਕਰਕੇ ਇਹ ਜਗ ਕਊਆ ਨਾਮ ਨਹੀਂ ਚੀਤ, ਇਹ ਜਗਤ ਦੇ ਜੀਵਾਂ ਦੀ ਬਿਰਤੀ ਕੈਸੀ ਹੈ, ਸਰੀਰਾਂ ਦੀ ਹਾਲਤ ਕੈਸੀ ਹੈ, ਸਾਰੀ ਕਥਾ ਇਸ ਪਵਿੱਤਰ ਸ਼ਬਦ ਰਾਹੀਂ ਦਰਸਾ ਕੇ ਨਾਲ ਇਹ ਵੀ ਦੱਸਿਆ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਰਬ ਸ੍ਰੋਮਣੀ ਹੈ ਤੇ ਉਪਦੇਸ਼ ਇਹ ਦਿੱਤਾ ਕਿ ਤੁਸੀਂ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪੋ। ਗਾਛੋ ਪੁੱਤਰੀ ਰਾਜਕੁਮਾਰ ਨਾਮ ਭਣੋ ਸੱਚ ਦੋਤ ਸਵਾਰ। ਉਹਨਾਂ ਸਮੂਹ ਰਾਜਕੁਮਾਰ ਕਈਏ ਰਾਜਦਾਸੀਆਂ ਨੂੰ ਹੁਕਮ ਕੀਤਾ ਗੁਰੂ ਨਾਨਕ ਸਾਹਿਬ ਨੇ, ਹੇ ਭਾਈ ਜਾਓ ਤੁਸੀਂ ਔਰ ਜਾ ਕੇ ਅਕਾਲ ਪੁਰਖ ਪਰਮੇਸ਼ਰ ਦੇ ਸੱਚੇ ਨਾਮ ਦਾ ਜਾਪ ਜਪਿਆ ਕਰੋ। ਇਹ ਪਵਿੱਤਰ ਪਾਵਨ ਸ਼ਬਦ ਇਨ੍ਹਾਂ ਸਮੂਹ ਇਸਤਰੀਆਂ ਨੇ ਮਹਾਰਾਜ ਜੀ ਦੇ ਮੁਖਾਰਬਿੰਦ ਚੋਂ ਸੁਣਿਆ ਹੈ। ਦੋ ਸ਼ਬਦ ਸਤਿਗੁਰਾਂ ਨੇ ਉਚਾਰੇ ਨਾ ਸੁਣੇ ਹਨ, ਸ਼ਬਦ ਸੁਣ ਕੇ ਇਨ੍ਹਾਂ ਦੇ ਮਨ ਨੇ ਅਸਰ ਕਬੂਲਿਆ ਹੈ। ਆਓ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਜਾ ਕੇ ਰਾਜੇ ਸ਼ਿਵਨਾਭ ਨੂੰ ਮਿਲੀਆਂ ਨੇ, ਉਹ ਕਥਾ ਅੱਜ ਦੇ ਪ੍ਰਕਰਨ ਚ ਪ੍ਰਸੰਗ ਚ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿਚ ਇਹ ਕਥਾ ਅੰਕਿਤ ਕਰ ਰਹੇ ਨੇ। ਸਰਵਣ ਕਰੀਏ। ਏਕਾਗਰ ਚਿਤ ਹੋਣ ਵਾਸਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਦਾ ਧਿਆਨ ਆਪਣੇ ਹਿਰਦੇ ਚ ਵਸਾਉਂਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੋਪਈ ਸੁਣ ਕਰ ਸ੍ਰੀ ਗੁਰਬਚਨ ਰਸਾਲਾ ਮਹਿਮਾ ਨਾਮ ਮੁਕਤ ਜਨ ਮਾਲਾ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਰਸ ਭਰੇ ਬਚਨ, ਗੁਰਬਾਣੀ ਦੀ ਇਹ ਪਾਵਨ ਪੰਕਤੀਆਂ ਜੋ ਆਪ ਜੀ ਨੇ ਕੱਲ ਸਰਵਣ ਕੀਤੀਆਂ ਨੇ, ਇਹ ਧੁਰ ਦਰਗਾਹ ਤੋਂ ਸੱਚਖੰਡ ਤੋਂ ਉਤਰੀਆਂ ਹੋਈਆਂ ਹਨ। ਇਸ ਰਸ ਭਰੀਆਂ ਪਵਿੱਤਰ ਪਾਵਨ ਬਾਣੀ ਦੀਆਂ ਪੰਕਤੀਆਂ ਸੁਣ ਕੇ ਇਨ੍ਹਾਂ ਦੇ ਮਨ ਨੇ ਅਸਰ ਕਬੂਲਿਆ ਹੈ ਔਰ ਇਨ੍ਹਾਂ ਪਾਵਨ ਬਚਨਾਂ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੈ। ਨਾਮ ਦੀ ਮਹਿਮਾ ਇਸ ਤਰ੍ਹਾਂ ਹੈ ਮਾਨੋ ਜਿਵੇਂ ਮੋਤੀਆਂ ਦੀ ਕੀਮਤੀ ਮਾਲਾ ਹੋਵੇ। ਇਸ ਸ਼ਬਦ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਮਹਿਮਾ ਇਸ ਤਰ੍ਹਾਂ ਹੈ ਮਾਨੋ ਜਿਵੇਂ ਮੋਤੀਆਂ ਦੀ ਕੀਮਤੀ ਮਾਲਾ ਹੋਵੇ।
ਔਰ ਪੈਰਾ ਏ ਪਰਮ ਪਾ ਪ੍ਰੇਮਾ ਸਿਮਰਨ ਲਿਵ ਮਗ ਜੋ ਖੇਮਾ।
ਔਰ ਇਹ ਮੋਤੀਆਂ ਦੀ ਮਾਲਾ ਇਨ੍ਹਾਂ ਇਸਤਰੀਆਂ ਨੇ ਆਪਣੇ ਗਲ ਦੇ ਵਿੱਚ ਧਾਰਨ ਕਰ ਲਈ ਹੈ। ਗੁਰੂ ਸਾਹਿਬ ਨੇ ਮਾਨੋ ਇਹ ਮੋਤੀਆਂ ਦੀ ਮਾਲਾ ਜੋ ਪਰਮੇਸ਼ਰ ਦੇ ਨਾਮ ਦੀ ਮਹਿਮਾ ਦੀ ਮੋਤੀਆਂ ਦੀ ਮਾਲਾ ਹੈ ਇਨ੍ਹਾਂ ਆਈਆਂ ਹੋਈਆਂ ਇਸਤਰੀਆਂ ਦੇ ਗਲ ਚ ਪਵਾ ਦਿੱਤੀ ਹੈ। ਜਿਸ ਨੂੰ ਗਲ ਵਿਚ ਪਾਉਂਦਿਆਂ ਇਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਭਜਨ ਨਾਲ ਅਕਾਲ ਪੁਰਖ ਦੇ ਸਿਮਰਨ ਨਾਲ ਲਿਵ ਲੱਗ ਗਈ ਹੈ। ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ ਲਿਵ ਲੱਗ ਗਈ ਹੈ।
ਜਿਉਂ ਬਿਰਤ ਕਾ ਜਾ ਚਿਤ ਕੀਰਾ ਹੋਏ ਅਚਾਨਕ ਪ੍ਰਾਪਤ ਹੀਰਾ।
ਖਾਲਸਾ ਜੀ, ਕੀਰਾ ਕਹਿੰਦੇ ਨੇ ਗਰੀਬ ਨੂੰ, ਕੰਗਾਲ ਨੂੰ ਕਹਿੰਦੇ। ਜਿਵੇਂ ਕੋਈ ਕੰਗਾਲ ਬੰਦਾ ਹੁੰਦਾ ਹੈ, ਗਰੀਬ ਬੰਦਾ ਹੁੰਦਾ ਹੈ, ਉਹ ਕੌਡੀ ਕੌਡੀ ਦਾ ਵੀ ਮੁਥਾਜ ਹੁੰਦਾ ਤੇ ਉਹ ਕਿਸੇ ਥਾਂ ਤੇ ਗਰੀਬੀ ਕਰਕੇ ਕੰਗਾਲੀ ਕਰਕੇ ਕੌਡੀ ਮੰਗਣ ਗਿਆ ਹੋਵੇ ਤੇ ਕੌਡੀ ਮੰਗਦੇ ਨੂੰ ਬੜਾ ਕੀਮਤੀ ਦੁਰਲਭ ਹੀਰਾ ਮਿਲ ਜਾਏ, ਉਹਨੂੰ ਜਿੰਨੀ ਖੁਸ਼ੀ ਹੁੰਦੀ ਹੈ ਨਾ, ਕਹਿੰਦੇ ਉਹ ਅੰਦਾਜ਼ੇ ਬਿਆਨ ਵੀ ਨਹੀਂ ਕਰ ਸਕਦਾ ਕਿ ਕੌਡੀ ਲੱਭਦੇ ਨੂੰ, ਕੌਡੀ ਮੰਗਦੇ ਨੂੰ ਅਚਾਨਕ ਕੀਮਤੀ ਹੀਰਾ ਜਿਵੇਂ ਪ੍ਰਾਪਤ ਹੋ ਗਿਆ ਹੋਵੇ।
ਤਿਉਂ ਆਨੰਦ ਪਾ ਬਰਨ ਨਾ ਜਾਏ ਵਿਖੇ ਬਾਸ਼ਨਾ ਅਗਨ ਬੁਝਾਏ।
ਜਿਹੜੀਆਂ ਇਸਤਰੀਆਂ ਸਨ ਉਸ ਕੰਗਾਲ ਪੁਰਖ ਦੇ ਤੋਲੀ ਨੇ, ਆਈਆਂ ਤਾਂ ਵਿਸ਼ੇ ਵਿਕਾਰਾਂ ਦੀ ਬਿਰਤੀ ਲੈ ਕੇ ਕੌਡੀ ਭਾਲਣੀ ਸੀ, ਪਰ ਮਹਾਰਾਜ ਗੁਰੂ ਨਾਨਕ ਸਾਹਿਬ ਕੋਲੋਂ ਕੀਮਤੀ ਗਿਆਨ ਦਾ ਹੀਰਾ ਪ੍ਰਾਪਤ ਹੋ ਗਿਆ, ਨਾਮ ਦਾ ਹੀਰਾ ਮਿਲ ਗਿਆ। ਕਹਿੰਦੇ ਫਿਰ ਉਸ ਨਾਮ ਰੂਪੀ ਹੀਰੇ ਨੂੰ ਪ੍ਰਾਪਤ ਕਰਕੇ ਜੋ ਆਨੰਦ ਇਨ੍ਹਾਂ ਨੂੰ ਪ੍ਰਾਪਤ ਹੋਇਆ ਨਾ, ਉਹ ਆਨੰਦ ਵਰਣਨ ਨਹੀਂ ਕੀਤਾ ਜਾ ਸਕਦਾ, ਉਹ ਆਨੰਦ ਬਿਆਨਿਆ ਨਹੀਂ ਜਾ ਸਕਦਾ ਕਿ ਗੁਰੂ ਸਾਹਿਬ ਦੇ ਇੱਕ ਇੱਕ ਬਚਨ ਸੁਣਨ ਕਰਕੇ ਇਨ੍ਹਾਂ ਦੇ ਮਨ ਅੰਦਰ ਉੱਠਣ ਵਾਲੀਆਂ ਜਿਤਨੀਆਂ ਸਮਸਤ ਵਾਸ਼ਨਾਵਾਂ ਨੇ ਉਹ ਵਾਸ਼ਨਾਵਾਂ ਖੈ ਹੋ ਗਈਆਂ ਨੇ। ਉਹ ਵਾਸ਼ਨਾਵਾਂ ਦੀ ਅੱਗ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਸ਼ੀਤਲ ਜਲ ਨਾਲ ਬੁਝ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਜੋ ਜਲ ਦੇ ਸਮਾਨ ਹਨ ਤੇ ਜਲ ਦੇ ਸਮਾਨ ਪਏ ਹੋਏ ਇਨ੍ਹਾਂ ਬਚਨਾਂ ਦੀਆਂ ਅੰਮ੍ਰਿਤ ਬੂੰਦਾਂ ਨੇ ਇਨ੍ਹਾਂ ਅੰਦਰ ਉੱਠਣ ਵਾਲੀ ਵਾਸ਼ਨਾਵਾਂ ਦੀ ਅੱਗ ਬੁਝਾ ਦਿੱਤੀ ਹੈ।
ਚਰਨ ਸੇਵ ਕੀਨੀ ਸਭ ਜਾਮਨ ਮੇਰ ਦ੍ਰਿਸ਼ਟ ਤੇ ਉਦਰੀ ਕਾਮਨ।
ਇਹ ਸਾਰੀ ਰਾਤ ਮਹਾਰਾਜ ਸਤਿਗੁਰਾਂ ਦੇ ਚਰਨਾਂ ਚ ਬੈਠੀਆਂ ਰਹੀਆਂ, ਗੁਰੂ ਨਾਨਕ ਸਾਹਿਬ ਦੇ ਬਚਨ ਸੁਣਦੀਆਂ ਰਹੀਆਂ, ਮਹਾਰਾਜ ਜੀ ਦੇ ਚਰਨਾਂ ਨੂੰ ਅਰਾਧਦੀਆਂ ਰਹੀਆਂ। ਤੇ ਕਹਿੰਦੇ ਸਾਰੀ ਰਾਤ ਜਦੋਂ ਮਹਾਰਾਜ ਜੀ ਦੇ ਚਰਨਾਂ ਵਿਚ ਬੈਠੀਆਂ ਰਹੀਆਂ, ਇਨ੍ਹਾਂ ਸਮਸਤ ਕਾਮਨਾ ਦੇ ਉਪਰ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ ਤੇ ਜਿਨ੍ਹਾਂ ਜਿਨ੍ਹਾਂ ਤੇ ਸਤਿਗੁਰਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਉਹ ਉਧਰ ਗਈਆਂ, ਉਨ੍ਹਾਂ ਨੂੰ ਮੁਕਤੀ ਦੀ ਪ੍ਰਾਪਤੀ ਹੋ ਗਈ। ਕਿੱਥੇ ਕਿਹੜੀ ਮੰਦ ਵਾਸ਼ਨਾ ਲੈ ਕੇ ਆਈਆਂ ਸਨ, ਕਿੱਥੇ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਇਨ੍ਹਾਂ ਦਾ ਪਾਰ ਉਤਾਰਾ ਹੋ ਗਿਆ ਹੈ, ਇਨ੍ਹਾਂ ਨੂੰ ਮੁਕਤੀ ਦੀ ਪ੍ਰਾਪਤੀ ਹੋ ਗਈ ਹੈ।
ਭੋਰ ਪਈ ਜੈ ਥੋੜਾ ਨੀਪਾ ਪਹੁੰਚੀ ਤਾਂ ਕੇ ਜਾਏ ਸਮੀਪਾ।
ਬੀਤ ਗਈ, ਜਦੋਂ ਦਿਨ ਚੜਿਆ ਤੇ ਸਵੇਰ ਹੋਈ, ਸੂਰਜ ਉਦੇ ਹੋਇਆ ਤੇ ਜਿਸ ਥਾਂ ਤੇ ਰਾਜਾ ਸ਼ਿਵਨਾਭ ਬੈਠਾ ਸੀ, ਉਡੀਕਦਾ ਸੀ ਵੀ ਰਾਤ ਭੇਜੀਆਂ ਜਿਹੜੀਆਂ ਇਸਤਰੀਆਂ ਵਾਪਸ ਆ ਕੇ ਮੈਨੂੰ ਕੁਝ ਖਬਰ ਸਾਰ ਦੇਣ। ਜਿੱਥੇ ਰਾਜਾ ਸ਼ਿਵਨਾਭ ਇਨ੍ਹਾਂ ਇਸਤਰੀਆਂ ਨੂੰ ਉਡੀਕਦਾ ਸੀ ਉਥੇ ਇਸਤਰੀਆਂ ਜਾ ਪਹੁੰਚੀਆਂ। ਰਾਜੇ ਸ਼ਿਵਨਾਭ ਕੋਲ ਜਾ ਕੇ ਇਨ੍ਹਾਂ ਨੇ ਸਾਰੀ ਵਾਰਤਾਲਾਪ ਜੋ ਰਾਤ ਹੋਈ ਹੈ ਉਹ ਰਾਜੇ ਸ਼ਿਵਨਾਭ ਨੂੰ ਸੁਣਾਈ ਹੈ।
ਨਿਪਤ ਬਿਲੋਕਤ ਬਚਨ ਬਖਾਨਾ ਕਹੋ ਸੰਤ ਨਿਸਕਸ ਪਹਿਚਾਨਾ।
ਜਦੋਂ ਇਸਤਰੀਆਂ ਰਾਜਾ ਸ਼ਿਵਨਾਭ ਕੋਲ ਚੱਲ ਕੇ ਆਈਆਂ ਤੇ ਉਹਨਾਂ ਨੂੰ ਆਈਆਂ ਵੇਖ ਕਰਕੇ ਰਾਜਾ ਸ਼ਿਵਨਾਭ ਬੋਲਿਆ, ਕਹਿਣ ਲੱਗਾ, ਦੱਸੋ ਇਹ ਪਦਮਨੀ ਜਾਤੀ ਦੀਆਂ ਸੁੰਦਰ ਸਰੂਪ ਇਸਤਰੀਓ, ਦੱਸੋ ਕਿ ਤੁਸੀਂ ਜਿਹੜੇ ਸੰਤ ਜੀ ਕੋਲ ਰਾਤ ਗਈਆਂ ਸੋ, ਦੱਸੋ ਸੰਤ ਤੁਸੀਂ ਕਿਸ ਤਰ੍ਹਾਂ ਦੇ ਵੇਖੇ ਨੇ, ਕਿਸ ਤਰ੍ਹਾਂ ਦੇ ਨਜ਼ਰ ਆਏ ਨੇ ਤੁਸਾਂ ਨੂੰ, ਕਿਉਂਕਿ ਤੁਹਾਨੂੰ ਮੈਂ ਪਰਖ ਕਰਨ ਵਾਸਤੇ ਭੇਜਿਆ ਸੀ ਕਿ ਉਹਨਾਂ ਸੰਤਾਂ ਦੀ ਜਾ ਕੇ ਪਰਖ ਕਰੋ ਤੇ ਤੁਸੀਂ ਕਿਵੇਂ ਪਰਖਿਆ, ਉਹਨਾਂ ਨੂੰ ਪਰਖ ਕੇ ਕੀ ਵੇਖਿਆ ਹੈ।
ਕੰਮ ਆਤੁਰ ਕਰ ਜਿੱਤਿਓ ਕੇ ਨਹੀਂ, ਜਸ ਬੀਤੀ ਤਸ ਕੋ ਮੁਝ ਪਾਏ।
ਜੋ ਤੁਹਾਡੇ ਸੁੰਦਰ ਸਰੂਪ ਨੂੰ ਵੇਖ ਕੇ ਕਾਮ ਆਤੁਰ ਹੋਏ ਸਨ, ਕਿ ਉਹਨਾਂ ਦੇ ਮਨ ਦੇ ਵਿਚ ਤੁਹਾਡਾ ਸਰੂਪ ਵੇਖ ਕੇ ਕੋਈ ਮੋਹਣ ਮੰਤਰ ਤੁਹਾਡੇ ਸਰੂਪ ਦਾ ਚੱਲਿਆ ਸੀ? ਕਹਿੰਦੇ ਇਸ ਪ੍ਰਕਾਰ ਨਾਲ ਰਾਜਾ ਸ਼ਿਵਨਾਭ ਇਹਨਾਂ ਨੂੰ ਸਵਾਲ ਕਰਦਾ, ਦੱਸੋ ਜਿਵੇਂ ਬੀਤੀ ਹੈ ਉਸੇ ਤਰ੍ਹਾਂ ਮੈਨੂੰ ਸਾਰੀ ਵਾਰਤਾ ਸੁਣਾਓ।
ਸਰਬ ਅੰਗਨਾ ਮੈਂ ਜੋ ਪ੍ਰਧਾਨਾ, ਸੋ ਬੋਲੀ ਸੁਣੀਏ ਰਾਜਾਨਾ।
ਇਹਨਾਂ ਇਸਤਰੀਆਂ ਵਿਚੋਂ ਜਿਹੜੀ ਸਭ ਤੋਂ ਪ੍ਰਧਾਨ ਮੁਖੀ ਇਸਤਰੀ ਸੀ ਨਾ, ਜਿਹਨੇ ਗੁਰੂ ਨਾਨਕ ਸਾਹਿਬ ਨੂੰ ਵੀ ਜਾ ਕੇ ਬੇਨਤੀ ਕੀਤੀ ਸੀ, ਉਹ ਜਿਹੜੀ ਪ੍ਰਧਾਨ ਇਸਤਰੀ ਸੀ ਨਾ, ਸਾਰੀਆਂ ਇਸਤਰੀਆਂ ਵਿਚ ਬੈਠੀ ਰਾਜੇ ਸ਼ਿਵਨਾਭ ਦੇ ਸਵਾਲ ਸੁਣ ਕੇ ਉਹ ਬੋਲੀ ਤੇ ਰਾਜੇ ਸ਼ਿਵਨਾਭ ਨੂੰ ਜਵਾਬ ਦਿੰਦਿਆਂ ਕਹਿਣ ਲੱਗੀ,
ਪੂਰਬ ਬੋ ਫਕੀਰ ਜੇ ਆਏ, ਦੇਖ ਰੂਪਤੀਆ ਸਭੈ ਲੁਭਾਏ।
ਕਹਿਣ ਲੱਗੀ, ਹੇ ਰਾਜਾ, ਇਹਨਾਂ ਤੋਂ ਪਹਿਲਾਂ ਅੱਜ ਤੱਕ ਜਿੰਨੇ ਫਕੀਰ ਆਏ ਤੇ ਉਹਨਾਂ ਨੂੰ ਪਰਖਣ ਵਾਸਤੇ ਤੁਸੀਂ ਸਾਨੂੰ ਭੇਜਿਆ, ਬੜੇ ਫਕੀਰ ਆਏ ਜਿਨ੍ਹਾਂ ਦੀ ਬੜੀ ਪ੍ਰਭਾ ਸੀ, ਉਹ ਵੱਡੇ ਵੱਡੇ ਫਕੀਰ ਸਾਡੇ ਹਾਵ ਭਾਵ ਵੇਖ ਕੇ, ਸਾਡੇ ਸਰੂਪ ਵੇਖ ਕੇ ਡੋਲ ਗਏ ਸਨ। ਜਿੰਨੇ ਫਕੀਰ ਇਹਨਾਂ ਤੋਂ ਪਹਿਲਾਂ ਆਏ ਉਹ ਫਕੀਰ ਸਾਡੇ ਰੂਪ ਨੂੰ ਵੇਖ ਕੇ ਡਾਵਾਂ ਡੋਲ ਹੋ ਗਏ, ਲੁਭਾਏ ਮਾਨ ਹੋ ਗਏ।
ਇਨਸੋ ਹਾਵ ਭਾਵ ਮੈਂ ਕੀਨੇ, ਜਿਨ ਬਿਲੋਕ ਮਨ ਤਪੀ ਭੁਲੀਨੇ।
ਅਸੀਂ ਉਹਨਾਂ ਫਕੀਰਾਂ ਨੂੰ ਜਿਵੇਂ ਡਾਵਾਂ ਡੋਲ ਕਰਦੀਆਂ ਰਹੀਆਂ ਹਾਂ, ਉਹੀ ਹਾਵ ਭਾਵ ਜਾ ਕੇ ਅਸੀਂ ਇਹਨਾਂ ਨੂੰ ਵੀ ਵਿਖਾਏ। ਇਹ ਜਿਹੜੇ ਸੰਤ ਹੁਣ ਆਏ ਬੈਠੇ ਨੇ, ਜਿਨ੍ਹਾਂ ਨੂੰ ਅਸੀਂ ਪਰਖਣ ਗਈਆਂ ਸੀ, ਇਹਨਾਂ ਨੂੰ ਵੀ ਜਾ ਕੇ ਅਸੀਂ ਆਪਣੇ ਹਾਵ ਭਾਵ ਵਿਖਾਏ, ਐਸੇ ਹਾਵ ਭਾਵ ਵਿਖਾਏ ਸਨ ਕਿ ਜਿਨ੍ਹਾਂ ਨੂੰ ਵੇਖ ਕੇ ਵੱਡੇ ਵੱਡੇ ਤਪਸਵੀ ਵੀ ਆਪਣਾ ਤਪ ਭੁੱਲ ਜਾਣ, ਵੱਡੇ ਵੱਡੇ ਜਤੀ ਆਪਣੇ ਜਤ ਨੂੰ ਭੁਲਾ ਕੇ ਰੱਖ ਦੇਣ।
ਇਨਕੇ ਤਨ ਕੋ ਤਨਕ ਨਾ ਪਰਸੇ, ਰਹੇ ਅਡੋਲ ਸੇ ਕੰਚਨ ਗਿਰਸੇ।
ਕਿਸੇ ਵੀ ਹਾਵ ਭਾਵ ਨੇ ਇਹਨਾਂ ਤੇ ਕੋਈ ਅਸਰ ਨਹੀਂ ਕੀਤਾ, ਉਹ ਤਾਂ ਏਦਾਂ ਅਡੋਲ ਬੈਠੇ ਰਹੇ, ਉਹਨਾਂ ਦਾ ਹਿਰਦਾ ਇਸ ਤਰ੍ਹਾਂ ਅਡੋਲ ਰਿਹਾ ਜਿਵੇਂ ਸੋਨੇ ਦਾ ਪਹਾੜ ਸੁਮੇਰ ਪਰਬਤ ਅਡੋਲ ਹੁੰਦਾ, ਡੋਲਦਾ ਨਹੀਂ। ਸੁਮੇਰ ਪਰਬਤ ਤਾਂ ਭਾਵੇਂ ਡੋਲ ਜਾਂਦਾ, ਪਰ ਉਹਨਾਂ ਦਾ ਹਿਰਦਾ ਸੁਮੇਰ ਪਰਬਤ ਨਾਲੋਂ ਵੀ ਜ਼ਿਆਦਾ ਅਡੋਲ ਸੀ ਕਿ ਸਾਡੇ ਕਿਸੇ ਹਾਵ ਭਾਵ ਨੇ ਉਹਨਾਂ ਨੂੰ ਪਰਸਿਆ ਤੱਕ ਵੀ ਨਹੀਂ, ਉਹਨਾਂ ਨੂੰ ਛੋਇਆ ਤੱਕ ਵੀ ਨਹੀਂ, ਇਸ ਤਰ੍ਹਾਂ ਅਡੋਲ ਬੈਠੇ ਰਹੇ ਔਰ ਹਿਰਦਾ ਵੀ ਉਹਨਾਂ ਦਾ ਅਡੋਲ ਰਿਹਾ।
ਕਿਰਪਾ ਦਿਸ਼ਟ ਪੁਨ ਹਮ ਪਰ ਕੀਨੀ, ਹਰ ਸਿਮਰਨ ਕੇ ਰਸ ਮਤ ਪੀਨੀ।
ਹੇ ਰਾਜਾ, ਫਿਰ ਉਹਨਾਂ ਨੇ ਸਾਡੇ ਤੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਹਰੀ ਪਰਮੇਸ਼ਰ ਦੇ ਸਿਮਰਨ ਦੇ ਰਸ ਵਿਚ ਸਾਡੀ ਮਤ ਭੇਜ ਗਈ ਹੈ। ਕਿੱਥੇ ਅਸੀਂ ਦੁਨੀਆਂ ਦੇ ਫੋਕੇ ਰਸਾਂ ਵਿਚ ਉਲਝੀਆਂ ਸਾਂ ਤੇ ਕਿੱਥੇ ਮਹਾਰਾਜ ਸੰਤ ਜੀ ਨੇ ਇੰਨੀ ਕਿਰਪਾ ਕੀਤੀ, ਉਹਨਾਂ ਨੇ ਇੰਨੀ ਦਇਆ ਦ੍ਰਿਸ਼ਟੀ ਕੀਤੀ ਹੈ, ਕਿਉਂਕਿ ਹਾਲੇ ਇਹਨਾਂ ਨੂੰ ਨਾਂ ਨਹੀਂ ਸੀ ਪਤਾ ਤੇ ਨਾ ਸਤਿਗੁਰਾਂ ਦੱਸਿਆ ਸੀ ਕਿ ਉਹਨਾਂ ਸੰਤਾਂ ਨੇ ਇਹੋ ਜਿਹੀ ਕਿਰਪਾ ਦ੍ਰਿਸ਼ਟੀ ਕੀਤੀ ਹੈ ਕਿ ਹਰੀ ਪਰਮੇਸ਼ਰ ਦੇ ਸਿਮਰਨ ਦੇ ਰਸ ਵਿਚ ਸਾਡੀ ਮਤ ਭਿੱਜ ਗਈ ਹੈ।
ਏਸੋ ਪੂਰਨ ਪੁਰਖ ਕਿਰਪਾਲਾ, ਜਿਸ ਕੋ ਦਰਸ਼ਨ ਕਰਤ ਨਿਆਲਾ।
ਇਹ ਤਾਂ ਕੋਈ ਪੂਰਨ ਪੁਰਖ ਜਾਪਦੇ ਨੇ, ਕਿਰਪਾਲੂ ਪੁਰਖ ਜਾਪਦੇ ਨੇ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਹੀ ਨੇਤਰ ਨਿਹਾਲ ਹੋ ਜਾਂਦੇ ਹਨ, ਜਿਨ੍ਹਾਂ ਦੇ ਦਰਸ਼ਨ ਵੇਖਣ ਨਾਲ, ਦਰਸ਼ਨ ਕਰਨੇ ਮਾਤਰ ਨਾਲ ਹੀ ਅੰਦਰੋਂ ਸੁਰਤੀ ਨਿਹਾਲ ਹੋ ਜਾਂਦੀ ਹੈ, ਮਨ ਗਦਗਦ ਹੋ ਜਾਂਦਾ ਹੈ। ਐਸੇ ਕੋਈ ਪਰਮ ਪੁਰਖ ਅਕਾਲ ਪੁਰਖ ਜੀ ਦਾ ਅਵਤਾਰ ਹੀ ਇਹ ਜਾਪਦੇ ਹਨ।
ਪੂਰਬ ਜਨਮ ਕਰਮ ਹਮ ਜਾਗੇ, ਤੂੰ ਪੁਰਸ਼ੋਤਮ ਸੇਵਾ ਲਾਗੇ।
ਤਾਂ ਕੋਈ ਪੂਰਬਲੇ ਜਨਮਾਂ ਦੇ ਭਾਗ ਹੀ ਜਾਗੇ ਨੇ ਰਾਜਾ, ਹੇ ਰਾਜਾ ਸ਼ਿਵਨਾਭ, ਕੋਈ ਸਾਡੇ ਭਾਗ ਹੀ ਜਾਗੇ ਨੇ ਪੂਰਵਲੇ ਜਨਮਾਂ ਦੇ, ਕਿ ਉਹਨਾਂ ਜਾਗੇ ਹੋਏ ਭਾਗਾਂ ਸਦਕਾ ਤੁਸੀਂ ਸਾਨੂੰ ਸੱਦ ਕੇ ਉਹਨਾਂ ਕੋਲ ਭੇਜਿਆ ਪਰਖ ਕਰਨ ਲਈ। ਔਰ ਐਸੇ ਪਰਮ ਪੁਰਸ਼ੋਤਮ ਉੱਤਮ ਪੁਰਸ਼ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਜੋ ਅਕਾਲ ਪੁਰਖ ਦਾ ਅਵਤਾਰ ਨੇ, ਉਹਨਾਂ ਦੀ ਸੇਵਾ ਵਿਚ ਲੱਗਣ ਦਾ ਸਾਨੂੰ ਇਹ ਸਬੱਬ ਪ੍ਰਾਪਤ ਹੋਇਆ, ਇਹ ਤਾਂ ਕੋਈ ਸਾਡੇ ਪੂਰਵਲੇ ਜਨਮਾਂ ਦੇ ਭਾਗ ਜਾਗੇ ਹਨ।
ਸਰਬ ਰਹਿਣ ਦੇ ਕਰ ਉਪਦੇਸ਼ਾ, ਕੀਓ ਕਿਰਤਾਰ ਸੁਣੋ ਨਰੇਸ਼ਾ।
ਨਰਾਂ ਦੇ ਰਾਜਾ, ਸਾਰੀ ਰਾਤ ਅਸੀਂ ਉਹਨਾਂ ਦੇ ਚਰਨਾਂ ਚ ਬੈਠੀਆਂ ਰਹੀਆਂ, ਔਰ ਉਹ ਸਾਨੂੰ ਪਰਮੇਸ਼ਰ ਦੀ ਭਗਤੀ ਦਾ ਉਪਦੇਸ਼ ਦਿੰਦੇ ਰਹੇ, ਨਾਮ ਸਿਮਰਨ ਦਾ ਉਪਦੇਸ਼ ਦੇ ਕੇ, ਪ੍ਰਭੂ ਭਗਤੀ ਦਾ ਉਪਦੇਸ਼ ਦੇ ਕੇ। ਹੇ ਰਾਜਾ, ਉਹਨਾਂ ਸੰਤਾਂ ਨੇ ਸਾਨੂੰ ਕਿਰਤਾਰਥ ਕਰ ਦਿੱਤਾ ਹੈ, ਸਾਡੀ ਜ਼ਿੰਦਗੀ ਸਫਲੀ ਹੋ ਗਈ ਹੈ, ਸਾਨੂੰ ਇਸ ਮਾਤ ਲੋਕ ਦੀ ਧਰਤੀ ਤੇ ਆਉਣ ਦਾ ਪ੍ਰਯੋਜਨ ਪਤਾ ਲੱਗ ਗਿਆ, ਸਮਝ ਆ ਗਈ ਹੈ ਕਿ ਅਸੀਂ ਕਿਹੜਾ ਕਰਮ ਕਰਨ ਵਾਸਤੇ ਆਈਆਂ ਹਾਂ।
ਪਿਛੇ ਭੋਗ ਵਿਸ਼ਟਾ ਕੀ ਨਿਆਈ, ਦੁਰਗੰਧ ਸੋ ਹਮੇ ਨਾ ਭਾਏ।
ਵਿਕਾਰਾਂ ਦੀ ਜਿਹੜੀ ਭੋਗ ਬਿਰਤੀ ਹੈ, ਉਹ ਸਾਨੂੰ ਵਿਸ਼ਟਾ ਤੇ ਗੰਦਗੀ ਵਾਂਗੂ ਪ੍ਰਤੀਤ ਹੋਣ ਲੱਗ ਪਈ ਹੈ। ਇਹ ਰਾਜਾ, ਜਿਹੜੇ ਵਿਸ਼ੇ ਅਸੀਂ ਦੂਜਿਆਂ ਦੇ ਹਿਰਦੇ ਚ ਪੈਦਾ ਕਰਦੀਆਂ ਸਾਂ, ਅੱਜ ਉਹਨਾਂ ਵਿਸ਼ਿਆਂ ਨੂੰ ਸਾਨੂੰ ਗੰਦਗੀ ਪ੍ਰਤੀਤ ਹੁੰਦੀ ਆ, ਉਹਨਾਂ ਵਿਸ਼ਿਆਂ ਵਿਚ ਉਹ ਵਿਸ਼ਟਾ ਦੀ ਨਿਆਈ ਪ੍ਰਤੀਤ ਹੁੰਦੇ, ਦੁਰਗੰਧੀ ਸਹਿਤ। ਹੁਣ ਉਹ ਵਿਸ਼ੇ ਭੋਗ ਸਾਨੂੰ ਚੰਗੇ ਨਹੀਂ ਲੱਗਦੇ, ਸਾਡੇ ਮਨਾਂ ਨੂੰ ਨਹੀਂ ਪੇ ਪਾਉਂਦੇ।
ਹਿਰਦੇ ਸ਼ਾਂਤ ਪ੍ਰਾਪਤ ਸਭ ਭਾਂਤੇ,
ਸਾਡੇ ਹਿਰਦਿਆਂ ਨੂੰ ਸਰਵ ਪ੍ਰਕਾਰ ਕਰਕੇ ਸ਼ਾਂਤੀ ਮਿਲ ਗਈ ਹੈ, ਸਰਵ ਪ੍ਰਕਾਰ ਕਰਕੇ ਸਾਡੇ ਹਿਰਦਿਆਂ ਵਿਚੋਂ ਕ੍ਰਿਸ਼ਨਾ ਦੀ ਅੱਗ, ਪਦਾਰਥਾਂ ਦੀ ਵਾਸ਼ਨਾ ਉਹ ਖੈ ਹੋ ਚੁੱਕੀ ਹੈ।
ਸੁਣਤ ਬਚਨ ਵੀ ਸੀਤਲ ਛਾਤੇ,
ਉਹਨਾਂ ਦੇ ਬਚਨ ਸੁਣ ਕੇ ਸਾਡੀ ਛਾਤੀ ਸ਼ੀਤਲ ਹੋ ਗਈ ਹੈ, ਸਾਡੇ ਹਿਰਦਿਆਂ ਨੂੰ ਉਹਨਾਂ ਦੇ ਬਚਨ ਸੁਣ ਕੇ ਠੰਡ ਪੈ ਗਈ ਹੈ।
ਕਾਦ ਨਰਕ ਤੇ ਸੁਰਗ ਪੁਚਾਏ, ਐਸੋ ਸੰਤ ਪਿਛਿਓ ਨਿਸ ਜਾਏ।
ਰਾਜਾ, ਇਹੋ ਜੇ ਸੰਤ ਦੇ ਜਾ ਕੇ ਅਸੀਂ ਦਰਸ਼ਨ ਕੀਤੇ ਨੇ ਰਾਤ, ਜਿਨ੍ਹਾਂ ਨੇ ਸਾਨੂੰ ਨਰਕਾਂ ਵਿਚ ਡਿੱਗੀਆਂ ਨੂੰ ਬਾਂਹ ਫੜ ਕੇ ਬਾਹਰ ਕੱਢ ਕੇ ਸਵਰਗ ਚ ਪਹੁੰਚਾ ਦਿੱਤਾ ਹੈ। ਕਾਢੀ ਨਰਕ ਤੇ ਧੂ, ਧੂ ਕੇ ਖਿੱਚ ਕੇ ਸਾਨੂੰ ਨਰਕਾਂ ਚੋਂ ਬਾਹਰ ਕੱਢ ਲਿਆ। ਐਸੇ ਮਹਾਂਪੁਰਖ, ਐਸੇ ਸੰਤ ਸਾਨੂੰ ਰਾਤ ਦਰਸ਼ਨ ਹੋਏ, ਜਿਨ੍ਹਾਂ ਕੋਲ ਤੁਸੀਂ ਸਾਨੂੰ ਭੇਜਿਆ ਸੀ।
ਸੁਣਤ ਭੋਪ ਮਨ ਮੈਂ ਅਰਖਾਨਾ, ਹੈ ਇਹ ਸ਼੍ਰੀ ਨਾਨਕ ਗਤ ਦਾਨਾ।
ਸੁਣ ਕੇ ਰਾਜਾ ਸ਼ਿਵਨਾਭ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ, ਔਰ ਮਨ ਹੀ ਮਨ ਖੁਸ਼ ਹੋ ਕੇ ਸੋਚਦਾ, ਹੋਵੇ ਨਾ ਹੋਵੇ ਇਹੀ ਗੁਰੂ ਨਾਨਕ ਸਾਹਿਬ ਹਨ। ਪਹਿਲਾਂ ਤਾਂ ਨਿਸ਼ਚਾ ਡੋਲਦਾ ਸੀ ਨਾ ਵੀ ਇਹ ਨਾਨਕ ਹਨ ਵੀ ਕਿ ਨਹੀਂ, ਪਰ ਹੁਣ ਨਿਸ਼ਚਾ ਬੱਜ ਗਿਆ, ਇਹੀ ਨੇ ਗੁਰੂ ਨਾਨਕ ਸਾਹਿਬ ਜਿਹੜੇ ਮੇਰੇ ਤੇ ਦਇਆ ਕਰਕੇ ਮੈਨੂੰ ਆਪਣੇ ਦਰਸ਼ਨਾਂ ਦਾ ਦਾਨ ਦੇਣ ਲਈ ਆਏ ਹੋਏ ਨੇ।
ਕਲੀ ਕਾਲ ਕੀ ਪਰਬਲ ਕੁਚਾਲੀ, ਜਦ ਸਾਤੇ ਕੀ ਨਰ ਸਭ ਖਾਲੇ।
ਕਲੀ ਕਾਲ ਦਾ ਇਹ ਜਿਹੜਾ ਪ੍ਰਬਲ ਸਮਾਂ ਚੱਲ ਰਿਹਾ, ਇਹਦੇ ਵਿਚ ਪ੍ਰਬਲ ਕੁਚਾਲ, ਭੈੜਾ ਚਾਲ ਚਲਨ, ਭੈੜਾ ਆਚਾਰ ਜਿਹੜਾ ਕਲਯੁਗ ਨੇ ਆਪ ਪਸਾਰਿਆ ਹੋਇਆ, ਔਰ ਨਰਾਂ ਨੂੰ ਕਲਯੁਗ ਨੇ ਜੱਤ ਤੇ ਸੱਤ ਤੋਂ ਖਾਲੀ ਕਰ ਛੱਡਿਆ ਹੋਇਆ, ਨਾ ਕਿਸੇ ਚ ਜੱਤ ਰਿਹਾ ਤੇ ਨਾ ਕਿਸੇ ਚ ਸੱਤ ਰਿਹਾ। ਕਲਯੁਗ ਨੇ ਇਹੋ ਜਿਹਾ ਪ੍ਰਭਾਵ ਕਲਯੁਗ ਦੇ ਜੀਵਾਂ ਤੇ ਪਾਇਆ ਹੋਇਆ।
ਬਿਨ ਸ਼੍ਰੀ ਨਾਨਕ ਕੋਏ ਨਾ ਪੂਰਨ, ਅਸ ਵਿਚਾਰ ਗਮਨਿਓ ਪੁਨ ਤੂਰਨ।
ਜੇ ਕੋਈ ਪੂਰਨ ਤੌਰ ਤੇ ਇਹਨਾਂ ਵਿਕਾਰਾਂ ਤੋਂ ਉੱਪਰ ਉੱਠ ਕੇ ਰਿਹਾ, ਤਾਂ ਉਹ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦਾ। ਉਹ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਹੋਰ ਨਹੀਂ ਕੋਈ ਹੋ ਸਕਦਾ। ਪੂਰਨ ਇਸ ਕਲੀ ਕਾਲ ਦੇ ਸਮੇਂ ਚ ਗੁਰੂ ਨਾਨਕ ਸਾਹਿਬ ਹੀ ਹਨ। ਏਦਾਂ ਦੀ ਵਿਚਾਰ ਕਰਕੇ ਰਾਜਾ ਸ਼ਿਵਨਾਭ ਬੜੀ ਛੇਤੀ ਨਾਲ, ਕਾਹਲੀ ਨਾਲ ਤਿਆਰ ਹੋਇਆ, ਔਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਮੁੜ ਬਾਗ ਚ, ਬਗੀਚੇ ਚ ਪਹੁੰਚਿਆ।
ਪਗ ਨੰਗੇ ਕਰ ਪ੍ਰੇਮ ਸੁਗਾਡੇ, ਗਯੋ ਸੁਗੁਰ ਸਰਵਰ ਤਰੁ ਠਾਂਡੇ।
ਪੈਰਾਂ ਚ ਜੋੜਾ ਨਹੀਂ ਪਾਇਆ ਰਾਜੇ ਸ਼ਿਵਨਾਭ ਨੇ, ਨੰਗੇ ਪੈਰੀ ਬੜੀ ਸ਼ਰਧਾ ਨਾਲ, ਪ੍ਰੇਮ ਨਾਲ ਗਿਆ, ਉਥੇ ਗਿਆ ਜਿਥੇ ਇਕ ਦਰਖਤ ਹੇਠਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਆਸਣ ਲੱਗਾ ਹੋਇਆ, ਕੋਲ ਜਾ ਕੇ ਸਤਿਗੁਰਾਂ ਦੇ ਹੱਥ ਜੋੜ ਕੇ ਖਲੋ ਗਿਆ।
ਪੀਠ ਕਰੇ ਭੂਪਤ ਕੀ ਓਰਾ, ਤਨਕ ਨ ਚਿਤਵਨ ਇਸ ਮੁਖ ਮੋਰਾ।
ਰਾਜਾ ਸ਼ਿਵਨਾਭ ਖਲੋ ਗਿਆ ਪਿਛਲੇ ਪਾਸੇ ਜਾ ਕੇ, ਤੇ ਸਤਿਗੁਰੂ ਜੀ ਨੇ ਰਾਜੇ ਸ਼ਿਵਨਾਭ ਵੱਲ ਪਿੱਠ ਕੀਤੀ ਹੋਈ, ਉਹਦੇ ਵੱਲ ਚਿਹਰਾ ਕਰਕੇ ਮੁਖ ਕਰਕੇ ਨਹੀਂ ਵੇਖਿਆ ਕਿ ਪਿੱਛੇ ਰਾਜਾ ਆਇਆ। ਮਹਾਰਾਜ ਜੀ ਨੇ ਤਨਕ ਮਾਤਰ ਵੀ ਦ੍ਰਿਸ਼ਟੀ ਘੁਮਾ ਕੇ ਇਸ ਵੱਲ ਨਹੀਂ ਵੇਖਿਆ, ਰਾਜੇ ਸ਼ਿਵਨਾਭ ਵੱਲ ਸਤਿਗੁਰੂ ਜੀ ਮੁਖ ਮੋੜ ਕੇ ਬੈਠੇ ਹੋਏ ਨੇ।
ਕੀਨ ਨੰਡੋਤ ਭੂਪ ਵਿਦ ਨੀਕੀ, ਮਦੀ ਚਰਨ ਪਰ ਸ਼ਰਧਾਈ ਕੀ।
ਰਾਜੇ ਸ਼ਿਵਨਾਭ ਨੇ ਮਹਾਰਾਜ ਜੀ ਦੇ ਚਰਨਾਂ ਵਾਲੇ ਪਾਸੇ ਆ ਕੇ ਡੰਡੌਤ ਕੀਤੀ। ਡੰਡੌਤ ਕਹਿੰਦੇ ਨੇ ਜਿਵੇਂ ਡੰਡਾ ਜ਼ਮੀਨ ਤੇ ਡਿੱਗ ਜਾਂਦਾ ਨਾ, ਏਦਾਂ ਡੰਡੇ ਵਾਂਗਰ ਡਿੱਗ ਕੇ ਮਹਾਰਾਜ ਜੀ ਦੇ ਚਰਨਾਂ ਤੇ ਨੇ ਵੰਦਨਾ ਕੀਤੀ ਭਲੀ ਪ੍ਰਕਾਰ ਨਾਲ। ਜਿਹਦੇ ਹਿਰਦੇ ਵਿਚ ਸਤਿਗੁਰਾਂ ਦੇ ਪ੍ਰਤੀ, ਮਹਾਰਾਜ ਜੀ ਦੇ ਚਰਨਾਂ ਪ੍ਰਤੀ ਅਧਿਕ ਸ਼ਰਧਾ ਵਧੀ ਹੋਈ ਹੈ, ਸ਼ਰਧਾ ਨਾਲ ਹਿਰਦਾ ਪੱਲਵਾ ਲਭ ਪਰਿਪੂਰਨ ਹੋ ਰਿਹਾ, ਸ਼ਰਧਾ ਭਰੇ ਹਿਰਦੇ ਨਾਲ ਰਾਜੇ ਸ਼ਿਵਨਾਭ ਨੇ ਮਹਾਰਾਜ ਜੀ ਨੂੰ ਵੰਦਨਾ ਕੀਤੀ।
ਬੰਦ ਹੱਥ ਹੋਇਓ ਪੁਨ ਠਾਂਡਾ, ਡੋਲਿਓ ਹਿਰਦੇ ਨਾ ਨਿਸ਼ਾ ਗਾਡਾ।
ਜੋੜ ਕੇ ਮਹਾਰਾਜ ਜੀ ਦੇ ਕੋਲ ਖਲੋ ਗਿਆ, ਹੁਣ ਮਨ ਨਹੀਂ ਡੁਲਾਇਆ, ਹੁਣ ਮਨ ਅਡੋਲ ਕਰ ਲਿਆ, ਨਿਸ਼ਚਾ ਆਪਣੇ ਹਿਰਦੇ ਦਾ ਪਰਪੱਕ ਕਰ ਲਿਆ।
ਸ਼੍ਰੀ ਮੁਖ ਸ਼੍ਰੀ ਗੁਰਮੁਖ ਤੇ ਤੂਸ਼ਨ ਠਾਨੀ, ਕਛੂ ਨਾ ਭੂਪ ਸੰਗ ਬੋਲੇ ਬਾਨੀ।
ਵੇਖ ਕੇ ਸਤਿਗੁਰੂ ਜੀ ਚੁੱਪ ਹੀ ਰਹੇ। ਰਾਜੇ ਸ਼ਿਵਨਾਭ ਨੂੰ ਕੋਲ ਆਇਆ, ਖਲੋਤਾ ਵੇਖਿਆ, ਨਮਸਕਾਰ ਕਰਦਿਆਂ ਵੀ ਵੇਖਿਆ, ਪਰ ਸਤਿਗੁਰੂ ਜੀ ਬੋਲੇ ਨਹੀਂ, ਚੁੱਪ ਬੈਠੇ ਨੇ। ਰਾਜੇ ਨਾਲ ਕੋਈ ਵਾਰਤਾਲਾਪ ਨਹੀਂ ਕੀਤੀ, ਕੋਈ ਬਚਨ ਬਿਲਾਸ ਨਹੀਂ ਕੀਤਾ।
ਜਬ ਇਉਂ ਬੀਤੇ ਜਾਵੇਂ ਅਡਾਏ, ਡੁਲੇ ਡੋਲੇ ਨਾ ਸੋਏ ਰਿਓ ਸਿਰ ਚਾਏ।
ਖਾਲਸਾ ਜੀ ਜਦੋਂ ਢਾਈ ਜਾਮ ਬੀਤ ਗਏ, ਜਾਮ ਇੱਕ ਪਹਿਰ ਨੂੰ ਕਹਿੰਦੇ ਨੇ, ਤਿੰਨ ਘੰਟਿਆਂ ਦਾ ਇੱਕ ਪਹਿਰ ਹੈ, ਤੇ ਢਾਈ ਪਹਿਰ ਬੀਤ ਗਏ, ਰਾਜੇ ਸ਼ਿਵਨਾਭ ਨੂੰ ਖਲੋਤਿਆਂ ਮਹਾਰਾਜ ਜੀ ਨੇ ਵੇਖਿਆ ਹੀ ਨਹੀਂ ਮੁੜ ਕੇ ਇਹਦੇ ਵੱਲ। ਇਹ ਵੀ ਅਡੋਲ ਹੋ ਕੇ ਖਲੋਤਾ ਰਿਹਾ ਵੀ ਮੈਨੂੰ ਬੁਲਾਣਗੇ ਤਾਂ ਜ਼ਰੂਰ। ਸਤਿਗੁਰੂ ਜੀ ਵੀ ਅਡੋਲ ਬੈਠੇ ਰਹੇ। ਜਦੋਂ ਢਾਈ ਪਹਿਰ ਬੀਤ ਗਏ, ਰਾਜਾ ਸ਼ਿਵਨਾਭ ਹੱਥ ਜੋੜ ਕੇ ਇੱਕੋ ਥਾਂ ਤੇ ਹੀ ਖਲੋਤਾ ਰਿਹਾ।
ਤਬ ਬੋਲੇ ਸ਼੍ਰੀ ਗੁਰੂ ਮੁਕੰਦਾ, ਹੈ ਭੂਪਤ ਤੁਝ ਕੁਸ਼ਲ ਆਨੰਦਾ।
ਇਹ ਸਤਿਗੁਰਾਂ ਦੀ ਪਰਖ ਸੀ, ਜੇ ਸ਼ਿਵਨਾਭ ਪਿਆ ਪਰਖਦਾ ਵੀ ਇਹ ਗੁਰੂ ਨਾਨਕ ਹੈਣ ਕੇ ਨਹੀਂ, ਫਿਰ ਸਤਿਗੁਰਾਂ ਵੀ ਤੇ ਪਰਖਣਾ ਵੀ ਇਹ ਪ੍ਰੇਮ ਦਾ ਸਾਡੇ ਗਿਆਨ ਦਾ ਅਧਿਕਾਰੀ ਹੈ ਕਿ ਨਹੀਂ। ਇਹ ਪਰਖ ਸੀ ਸਤਿਗੁਰਾਂ ਦੀ। ਜਦੋਂ ਢਾਈ ਪਹਿਰ ਖਲੋਤਾ ਰਿਹਾ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਮੁਕਤੀ ਦਾਤੇ ਸਤਿਗੁਰੂ, ਪੁੱਛਣ ਲੱਗੇ ਰਾਜਾ ਕੁਸ਼ਲ ਆਨੰਦ ਹੈ? ਇਹ ਸਵਾਲ ਮਹਾਰਾਜ ਜੀ ਨੇ ਕੀਤਾ, ਰਾਜਾ ਕੁਸ਼ਲ ਆਨੰਦ ਹੈ? ਦਸ ਸਰਬ ਪ੍ਰਕਾਰ ਕਰਕੇ ਹਿਰਦਾ ਆਨੰਦਤ ਹੈ? ਇਹ ਸਵਾਲ ਮੇਰੇ ਗਰੀਬ ਨਿਵਾਗ ਸਾਹਿਬ ਜੀ ਨੇ ਕੀਤਾ।
ਕਹੋ ਆਪਣੀ ਮਨ ਅਬਲਾਖਾ, ਖਰੋ ਹੁਣ ਜਾਂ ਤੇ ਪ੍ਰਣ ਰਾਖਾ।
ਮਹਾਰਾਜ ਜੀ ਕਹਿੰਦੇ ਦੱਸ ਤੇਰੇ ਮਨ ਦੀ ਕੀ ਅਭਿਲਾਖਾ ਹੈ, ਤੇਰੇ ਮਨ ਦੀ ਕੀ ਕਾਮਨਾ, ਦਿਲੀ ਤਮੰਨਾ ਕੀ ਹੈ, ਤੇ ਪ੍ਰਣ ਕਰਕੇ ਤੂੰ ਖਲੋਤਾ ਰਿਹਾ, ਅਡੋਲ ਹੋ ਕੇ ਡੋਲਿਆ ਨਹੀਂ, ਕੋਈ ਪ੍ਰਣ ਕੀਤਾ ਹੋਣਾ ਆਪਣੇ ਮਨ ਚ, ਕੋਈ ਅਭਿਲਾਖਾ ਰੱਖੀ ਹੋਣੀ ਆਪਣੇ ਮਨ ਚ, ਦੱਸ ਤੇਰੀ ਕੀ ਅਭਿਲਾਖਾ ਹੈ, ਕੀ ਇੱਛਾ ਹੈ?
ਦੋਏਰਾ ਬੇਦੀ ਖੱਤਰੀ ਜਾਤ ਜੋ ਨਾਨਕ ਨਾਮੇ ਅਨੋਪ, ਮਨ ਸੁਖ ਕੋ ਬੂਝਣ ਕਰੀ ਲਿਖ ਲੀ ਨੀ ਤਬ ਪੋਪ।
ਜਦੋਂ ਭਾਈ ਸਾਹਿਬ ਭਾਈ ਮਨ ਸੁਖ ਜੀ ਰਾਜੇ ਸ਼ਿਵਨਾਭ ਨੂੰ ਮਿਲੇ ਸਨ ਤੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੁਣਾਈ ਸੀ, ਤੇ ਇਹਦੇ ਅੰਦਰ ਜਗਿਆਸਾ ਜਾਗੀ ਸੀ ਕਿ ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣ, ਤੇ ਭਾਈ ਮਨ ਸੁਖ ਜਦੋਂ ਇਹਦੇ ਕੋਲੋਂ ਵਿਦਾ ਹੋਣ ਲੱਗੇ ਤੇ ਇਹਨੇ ਪੁੱਛਿਆ ਸੀ ਵੀ ਉਹਨਾਂ ਦਾ ਨਾਂ ਕੀ ਹੈ, ਉਹਨਾਂ ਦਾ ਗੋਤਰ ਕੀ ਹੈ, ਕਿੱਥੋਂ ਦੇ ਉਹ ਨਿਵਾਸੀ ਨੇ, ਤੇ ਭਾਈ ਮਨਸੁਖ ਨੇ ਦੱਸਿਆ ਸੀ ਵੀ ਉਹ ਬੇਦੀ ਖੱਤਰੀਆਂ ਦੇ ਪਰਿਵਾਰ ਚ ਜਨਮੇ ਨੇ, ਉਹਨਾਂ ਦਾ ਨਾਮ ਧੰਨ ਗੁਰੂ ਨਾਨਕ ਸਾਹਿਬ ਹੈ, ਰਾਏ ਭੋਏ ਦੀ ਤਲਵੰਡੀ ਦੇ ਉਹ ਨਿਵਾਸੀ ਹਨ, ਸੁਲਤਾਨਪੁਰ ਸਾਹਿਬ ਚੋਂ ਮੋਦੀ ਖਾਨੇ ਦੀ ਕਿਰਤ ਕਰਦੇ ਰਹੇ। ਉਹ ਸਾਰੀਆਂ ਗੱਲਾਂ ਮਨਸੁਖ ਕੋਲੋਂ ਸੁਣ ਕੇ ਰਾਜੇ ਸ਼ਿਵਨਾਭ ਨੇ ਇੱਕ ਕਾਗਜ਼ ਤੇ ਲਿਖ ਲਈਆਂ ਸਨ।
ਜੋ ਪਈ ਤਿੰਨ ਬੂਜਨ ਕੇ ਹਿਤ ਭਵਾਲਾ ਬੋਲਿਓ ਸੁਣੋ ਸੰਤ ਕਿਰਪਾਲਾ।
ਜਨਾਬ ਦਾ ਅੰਦਰਲਾ ਮਨ ਤਾਂ ਸੰਤੁਸ਼ਟ ਹੋ ਚੁੱਕਾ ਵੀ ਇਹੀ ਗੁਰੂ ਨਾਨਕ ਸਾਹਿਬ ਨੇ, ਪਰ ਫਿਰ ਵੀ ਉਹਦੇ ਮਨ ਚ ਜਗਿਆਸਾ ਜਾਗੀ ਵੀ ਇੱਕ ਵਾਰ ਇਹਨਾਂ ਨੂੰ ਵੀ ਪੁੱਛ ਲਵਾਂ ਵੀ ਇਹੀ ਨੇ, ਇਹੀ ਗੁਰੂ ਨਾਨਕ ਸਾਹਿਬ ਨੇ। ਕਹਿੰਦੇ ਇਹ ਜਗਿਆਸਾ ਇਹਦੇ ਹਿਰਦੇ ਚ ਉੱਠੀ ਤੇ ਇਸ ਜਗਿਆਸਾ ਨੂੰ ਆਪਣੇ ਹਿਰਦੇ ਚ ਰੱਖਦਿਆਂ ਹੋਇਆ ਰਾਜਾ ਸ਼ਿਵਨਾਭ ਬੋਲਿਆ, ਕਹਿਣ ਲੱਗਾ ਹੇ ਕਿਰਪਾਲੂ ਸੰਤ ਜੀ ਸੁਣੋ।
ਆਪਣੋ ਨਾਮ ਜਾਤ ਮੁਝ ਤਾਈ ਨਿਜ ਕਰ ਕਰਨਾ ਦਿਓ ਸੁਣਾਏ।
ਕਿਰਪਾ ਕਰਕੇ ਮੈਨੂੰ ਆਪਣਾ ਨਾਂ ਤੇ ਆਪਣੀ ਜਾਤੀ ਦੱਸ ਦਿਓ, ਬਸ ਹੋਰ ਬਹੁਤਾ ਨੀ ਕੁਝ ਪੁੱਛਣਾ, ਇੱਕ ਆਪਣਾ ਨਾਮ ਦੱਸ ਦਿਓ ਇੱਕ ਆਪਣੀ ਜਾਤੀ ਦੱਸ ਦਿਓ। ਮਹਾਰਾਜ ਆਪਣੀ ਕਰੁਣਾ ਕਰਕੇ ਦਇਆ ਕਰਕੇ ਮੈਨੂੰ ਦੱਸ ਦਿਓ ਤਾਂ ਜੋ ਮੇਰੇ ਅੰਦਰਲੇ ਮਨ ਨੂੰ ਪੂਰਨ ਤੌਰ ਤੇ ਸੰਤੁਸ਼ਟੀ ਹੋ ਜਾਵੇ।
ਮਨ ਅਬਲਾ ਖਾ ਕੋ ਸਭ ਪਾਛੇ ਜਬ ਮੈਂ ਜਾਣ ਲਿਓ ਬਿਦ ਅਛੇ।
ਚੰਗੀ ਤਰ੍ਹਾਂ ਜਾਣ ਲਵਾਂਗਾ ਆਪ ਨੂੰ ਫਿਰ ਮੈਂ ਆਪਣੇ ਮਨ ਦੀ ਅਭਿਲਾਖਾ ਦੱਸਾਂਗਾ ਵੀ ਮੇਰੀ ਅਭਿਲਾਖਾ ਕੀ। ਪਹਿਲਾਂ ਮੈਨੂੰ ਜਾਣਨ ਦੀ ਇੱਛਾ ਹੈ ਆਪ ਹੋ ਕੌਣ, ਮਹਾਰਾਜ ਆਪਣਾ ਨਾਮ ਦੱਸੋ ਜਾਤੀ ਦੱਸੋ ਫਿਰ ਮੈਂ ਆਪਣੇ ਮਨ ਦੀ ਅਭਿਲਾਖਾ ਪ੍ਰਗਟ ਕਰਕੇ ਆਪ ਜੀ ਨੂੰ ਦੱਸਾਂਗਾ।
ਸੁਣ ਕਰ ਸ਼੍ਰੀ ਨਾਨਕ ਜਗ ਸਾਈ ਸ਼੍ਰੀ ਮੁਖਸੋਂ ਸ਼ੁਭ ਗਿਰਾ ਅਲਾਏ।
ਸੁਣ ਕੇ ਜਗਤ ਦੇ ਸਾਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਦਇਆ ਨਿਤ ਜੀ ਨੇ ਪਵਿੱਤਰ ਪਾਵਨ ਸ਼ਬਦ ਉਚਾਰਨ ਕੀਤਾ। ਆਪਣੇ ਮੁਬਾਰਕ ਰਸਨਾ ਤੋਂ ਇਹ ਪਵਿੱਤਰ ਪਾਵਨ ਸ਼ਬਦ ਰਾਗ ਮਾਰੂ ਵਿਚ ਉਚਾਰਨ ਕੀਤਾ।
ਮਾਰੋ ਮਹਿਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ ਤਾਂ ਕਹਿ ਮੈਲ ਨਰਾਤੇ।
ਧੰਨਵਾਦ ਜੀ ਨੇ ਸ਼ਬਦ ਉਚਾਰਨ ਕੀਤਾ, ਰਾਜਾ ਯੋਗੀਆਂ ਦੀ ਜੁੜਿਆ ਹੋਇਆਂ ਦੀ ਕੋਈ ਜਾਤ ਨਹੀਂ ਹੁੰਦੀ। ਜੋਗੀ ਜੁਗਤ ਨਾਮ ਨਿਰਮਾਇਲ, ਪਰਮੇਸ਼ਰ ਦੇ ਨਿਰਮਲ ਨਾਮ ਦੇ ਵਿਚ ਜੁੜ ਜਾਣਾ ਇਹ ਜੁਗਤੀ ਹੈ, ਇਹ ਯੋਗ ਦੀ ਅਸਲ ਜੁਗਤੀ ਹੈ ਕਿ ਪ੍ਰਭੂ ਦੇ ਪਰਮੇਸ਼ਰ ਦੇ ਨਿਰਮਲ ਨਾਮ ਵਿਚ ਜਿਹੜੇ ਜੁੜ ਗਏ ਉਨ੍ਹਾਂ ਅੰਦਰ ਤਾਂ ਕਹਿ ਮੈਲ ਨਾ ਰਾਤੀ। ਰਾਤੀ ਦਾ ਮਤਲਬ ਹੁੰਦਾ ਰੱਤੀ ਜਿੰਨੀ, ਜਿਵੇਂ ਆਮ ਪੰਜਾਬੀ ਦਾ ਲਫ਼ਜ਼ ਹੈ ਨਾ ਰੱਤੀ ਜਿੰਨੀ ਆਹ ਚੀਜ਼ ਦੇ ਦੇ, ਰੱਤੀ ਦਾ ਭਾਵ ਰੱਤੀ ਮਾਤਰ ਵੀ ਨਹੀਂ ਮੈਲ ਉਨ੍ਹਾਂ ਦੇ ਅੰਦਰ, ਰੱਤੀ ਮਾਤਰ ਵੀ ਉਨ੍ਹਾਂ ਅੰਦਰ ਮੈਲ ਨਹੀਂ ਜਿਹੜੇ ਜੋਗ ਦੀ ਜੁਗਤੀ ਸਹਿਤ ਭਾਵ ਪਰਮੇਸ਼ਰ ਦੇ ਨਿਰਮਲ ਨਾਮ ਦੇ ਵਿਚ ਜੁੜ ਗਏ ਨੇ ਉਨ੍ਹਾਂ ਅੰਦਰ ਰੰਚਕ ਮਾਤਰ ਵੀ ਥੋੜੀ ਜਿੰਨੀ ਵੀ ਮੈਲ ਨਹੀਂ ਰਹਿ ਜਾਂਦੀ।
ਪ੍ਰੀਤਮ ਨਾਥ ਸਦਾ ਸੱਚ ਸੰਗੇ ਜਨਮ ਮਰਨ ਗਤ ਬੀਤੀ।
ਉਹ ਜਿਹੜਾ ਪ੍ਰੀਤਮ ਹੈ ਸਾਰਿਆਂ ਨਾਲ ਪਿਆਰ ਕਰਨ ਵਾਲਾ ਜੋ ਸਾਰਿਆਂ ਦਾ ਨਾਥ ਹੈ ਉਹ ਸਦਾ ਹੀ ਸੱਚ ਸਰੂਪ ਹੈ ਔਰ ਸਦਾ ਹੀ ਸਾਡੇ ਸੰਗ ਹੈ, ਸਦਾ ਹੀ ਸਾਡੇ ਨਾਲ ਹੈ। ਉਹਨੂੰ ਆਪਣੇ ਅੰਗ ਸੰਗ ਜਾਣ ਕੇ ਹੁਣ ਸਾਡੀ ਜਨਮ ਤੇ ਮਰਨ ਦੀ ਜਿਹੜੀ ਹਾਲਤ ਹੈ ਉਹ ਬੀਤ ਗਈ, ਹੁਣ ਨਾ ਸਾਡਾ ਜਨਮ ਰਿਹਾ ਤੇ ਨਾ ਹੀ ਸਾਡਾ ਮਰਨ ਰਿਹਾ। ਤੇ ਜਨਮ ਹੋਵੇ ਤਾਂ ਦੱਸੀਏ ਵੀ ਕਿਸ ਘਰ ਦੇ ਵਿਚ ਕਿਸ ਜਾਤੀ ਵਿਚ ਜਨਮੇ ਆ, ਹੁਣ ਜਨਮ ਨਹੀਂ ਰਿਹਾ, ਜਨਮ ਤੇ ਮਰਨ ਦੀ ਗੱਤ ਬੀਤ ਗਈ ਆ ਰਾਜਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜੋ ਸਾਰਿਆਂ ਦਾ ਪ੍ਰੀਤਮ ਹੈ ਨਾਥ ਹੈ ਔਰ ਸਦਾ ਹੀ ਸੱਚ ਸਰੂਪ ਹੈ ਉਹਨੂੰ ਅਸੀਂ ਆਪਣੇ ਸੰਗ ਜਾਣ ਲਿਆ ਹੈ।
ਕਿਉਂ ਪਈ ਸਮਝ ਭੋ ਕੱਚ ਔਰ ਰੀਤੀ ਬੋਲਿਓ ਬੋਰ ਬੂਝਨੇ ਪ੍ਰੀਤੀ।
ਮਹਾਰਾਜ ਜੀ ਦੇ ਬਚਨ ਰਾਜੇ ਸ਼ਿਵਨਾਭ ਨੂੰ ਸਮਝ ਨਹੀਂ ਆਏ ਕਿਉਂਕਿ ਕੱਲੀਆਂ ਪੰਗਤੀਆਂ ਉਚਾਰੀਆਂ ਸਨ, ਅਰਥ ਨਹੀਂ ਸਨ ਦੱਸੇ। ਮਹਾਰਾਜ ਜੀ ਦੀਆਂ ਇਹ ਪੰਗਤੀਆਂ ਗੁਰਬਾਣੀ ਦੀਆਂ ਸੁਣ ਕੇ ਰਾਜੇ ਨੇ ਕੁਝ ਹੋਰ ਦਾ ਹੋਰ ਹੀ ਸਮਝ ਲਿਆ। ਸਤਿਗੁਰੂ ਜੀ ਤਾਂ ਕੁਝ ਹੋਰ ਪਏ ਕਹਿੰਦੇ ਨੇ ਕਿ ਜੁੜਿਆ ਹੋਇਆਂ ਦੀ ਨਿਰਮਲ ਨਾਮ ਵਿਚ ਜੁੜਿਆ ਹੋਇਆਂ ਦੀ ਕੋਈ ਜਾਤੀ ਨਹੀਂ ਹੁੰਦੀ, ਉਹ ਆਜ਼ਾਦ ਹੋ ਜਾਂਦੇ ਨੇ ਜਾਤੀ ਤੋਂ ਰਹਿਤ ਪਰਮੇਸ਼ਰ ਚ ਮਿਲ ਕੇ। ਪਰ ਇਹਨੇ ਸਮਝ ਹੀ ਨਹੀਂ ਗੱਲ ਹੋਰ ਦੀ ਹੋਰ ਸਮਝ ਲਈ, ਤੇ ਜਦੋਂ ਹੋਰ ਦੀ ਹੋਰ ਸਮਝ ਲਈ ਫਿਰ ਆਪਣੇ ਮਨ ਦੀ ਪ੍ਰੀਤੀ ਸਹਿਤ ਸਤਿਗੁਰਾਂ ਨੂੰ ਪੁੱਛਣ ਵਾਸਤੇ ਬੋਲਿਆ,
ਜੋਗੀ ਰੂਪ ਆਪ ਕੋ ਹੈ ਅਸੁਨ ਪੁਨ ਸ਼੍ਰੀ ਨਾਨਕ ਕਹੈ।
ਕਹਿਣ ਲੱਗਾ ਜੀ ਤੁਸੀਂ ਜੋਗੀ ਹੋ, ਕਿਉਂਕਿ ਮਹਾਰਾਜ ਜੀ ਨੇ ਬਚਨ ਜੋ ਉਚਾਰਿਆ ਸੀ ਜੋਗੀ ਜੁਗਤ ਨਾਮ ਦਰਬਾਰ, ਇਹਨੇ ਆਖਿਆ ਵੀ ਸ਼ਾਇਦ ਜੋਗੀ ਨੇ ਵੀ ਤਾਂ ਕਹਿ ਰਹੇ ਨੇ ਜੋਗੀ ਜੁਗਤ ਨਾਮ ਨਿਰਮਾਇਲ, ਗੱਲ ਸਮਝ ਨੀ ਨਾ ਆਈ, ਹੋਰ ਦੀ ਹੋਰ ਹੀ ਸਮਝ ਲਈ ਤੇ ਕਹਿਣ ਲੱਗਾ ਜੀ ਕੀ ਤੁਹਾਡਾ ਸਰੂਪ ਯੋਗੀਆਂ ਦਾ ਹੈ, ਕੀ ਤੁਸੀਂ ਯੋਗ ਮਤ ਦੇ ਧਾਰਨੀ ਹੋ? ਇਹ ਸੁਣ ਕੇ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਰਹਾਓ ਦੀਆਂ ਪਵਿੱਤਰ ਪੰਕਤੀਆਂ ਉਚਾਰਨ ਕਰਦਿਆਂ ਬਚਨ ਕਿਹਾ,
ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੇ।
ਇਹ ਗੁਸਾਈ ਧਰਤੀ ਦੇ ਮਾਲਕ ਵਾਹਿਗੁਰੂ ਪਰਮੇਸ਼ਰ, ਤੇਰਾ ਨਾਮ ਕੈਸਾ ਤੇ ਤੇਰੀ ਜਾਤ ਕੈਸੀ? ਅਸਲ ਵਿਚ ਪਰਮੇਸ਼ਰ ਅਨਾਮੇ ਵੀ ਹੈ, ਅਨਾਮ ਅਨਾਮ ਹੈ, ਜਿਸਦਾ ਕੋਈ ਨਾਮ ਨਹੀਂ, ਬੇਅੰਤ ਨਾ ਹੋਣ ਦੇ ਬਾਵਜੂਦ ਵੀ ਉਹ ਅਨਾਮ ਹੈ। ਇਸ ਕਰਕੇ ਕਹਿੰਦੇ ਹੇ ਪ੍ਰਭੂ ਤੇਰਾ ਨਾਮ ਕੈਸਾ ਤੇਰੀ ਜਾਤ ਕੈਸੀ?
ਜਾਤੋ ਭੀਤਰ ਮਹਿਲ ਬੁਲਾਵੇ ਪੁੱਛੋ ਬਾਤ ਨਿਰੰਤਰ।
ਤੁਸੀਂ ਆਪਣੇ ਮਹਿਲ ਵਿਚ ਬੁਲਾ ਲੈਂਦੇ ਹੋ, ਉਹ ਤੁਹਾਡੇ ਕੋਲ ਆ ਕੇ ਤੁਹਾਡੇ ਕੋਲੋਂ ਬਾਤ ਪੁੱਛਦੇ ਨੇ ਨਿਰੰਤਰ ਲਗਾਤਾਰ, ਤੁਹਾਡੇ ਕੋਲੋਂ ਆਪਣੇ ਮਨ ਦੀਆਂ ਘੁੰਡੀਆਂ ਪੁੱਛਦੇ ਨੇ, ਸਵਾਲ ਪੁੱਛਦੇ ਨੇ, ਜਿਨ੍ਹਾਂ ਤੇ ਗੁਰੂ ਕਿਰਪਾ ਕਰਕੇ ਆਪਣੀ ਸੰਗਤ ਵਿਚ ਬੁਲਾ ਲਵੇ, ਆਪਣੇ ਨਿੱਜ ਸੰਗਤ ਦੇ ਮਹਿਲ ਚ ਬੁਲਾ ਲਵੇ। ਫਿਰ ਉਹ ਸਿੱਖ ਆਪਣੇ ਅੰਦਰ ਦੀਆਂ ਬਾਤਾਂ ਗੁਰੂ ਨੂੰ ਪੁੱਛਦੇ ਹਨ।
ਕਿਉਂ ਪਈ ਅਸਨ ਬੋਲੇ ਉਹ ਬੋਰ ਰਜਾਨਾ ਸਮਝੇ ਤੋ ਕਛੂ ਆਨ ਤੇ ਆਨਾ।
ਮਹਾਰਾਜ ਜੀ ਦੇ ਬਚਨ ਰਾਜੇ ਨੇ ਸੁਣੇ, ਸ਼ਿਵਨਾਭ ਨੇ ਸੁਣ ਕੇ ਫਿਰ ਸਮਝਣ ਵਾਸਤੇ ਕੁਝ ਹੋਰ ਦਾ ਹੋਰ ਹੀ ਸਮਝ ਗਿਆ। ਗੁਰੂ ਸਾਹਿਬ ਨੇ ਹੋਰ ਬਚਨ ਪਰਮੇਸ਼ਰ ਦੀ ਗੱਲ ਕਹੀ, ਇਹ ਫਿਰ ਦੁਨੀਆਂ ਚ ਤੁਰਿਆ ਫਿਰਦਾ। ਸਤਿਗੁਰੂ ਜੀ ਨਿਰੰਕਾਰ ਦੀ ਗੱਲ ਕਰ ਰਹੇ ਨੇ, ਫਿਰ ਧਰਤੀ ਦੇ ਉੱਤੇ ਹੀ ਆ। ਫਿਰ ਇਹਨੇ ਕੁਝ ਹੋਰ ਦਾ ਹੋਰ ਸਮਝਦਿਆਂ ਆਪਣੀ ਬਿਰਤੀ ਵਿਚ ਜਿਵੇਂ ਮਹਾਰਾਜ ਜੀ ਦੇ ਬਚਨ ਸੁਣ ਕੇ ਨੇ ਸਮਝਿਆ, ਉਸ ਸਮਝ ਅਨੁਸਾਰ ਬੋਲਿਆ,
ਜੇ ਬ੍ਰਾਹਮਣ ਹੈ ਤੁਮਰੀ ਜਾਤੀ ਕਰਨਾ ਕਰ ਕਹੀਏ ਬਖਿਆ ਤੇ।
ਕਿਤੇ ਤੁਸੀਂ ਬ੍ਰਾਹਮਣ ਤਾਂ ਨਹੀਂ, ਤੁਹਾਡੀਆਂ ਗੱਲਾਂ ਤੋਂ ਏਦਾਂ ਪ੍ਰਤੀਤ ਹੁੰਦਾ ਵੀ ਤੁਸੀਂ ਬ੍ਰਾਹਮਣ ਜਾਤੀ ਨਾਲ ਸੰਬੰਧਿਤ ਹੋ। ਮਹਾਰਾਜ ਜੀ ਜੇ ਤੁਹਾਡੀ ਜਾਤੀ ਬ੍ਰਾਹਮਣ ਹੈ ਤੇ ਤਾਂ ਵੀ ਮੈਨੂੰ ਕਿਰਪਾ ਕਰਕੇ ਦੱਸ ਦਿਓ ਕਿ ਤੁਸੀਂ ਬ੍ਰਾਹਮਣ ਹੋ ਕਿ ਕੌਣ ਹੋ, ਮੇਰਾ ਵੀ ਅੰਦਰਲਾ ਸੰਤੁਸ਼ਟ ਹੋ ਜਾਏ, ਕਿਉਂਕਿ ਮੈਨੂੰ ਅੰਦਰੋਂ ਤਾਂ ਸੰਤੁਸ਼ਟੀ ਹੋ ਰਹੀ ਹੈ ਵੀ ਮੈਂ ਜਿਨ੍ਹਾਂ ਨੂੰ ਲੱਭ ਰਿਹਾ ਉਹੀ ਹੋ। ਪਰ ਇੱਕ ਵਾਰੀ ਤੁਹਾਡੇ ਮੁਖੋਂ ਸੁਣਨਾ ਚਾਹੁੰਦਾ, ਮਹਾਰਾਜ ਕਿਤੇ ਤੁਸੀਂ ਬ੍ਰਾਹਮਣ ਤਾਂ ਨਹੀਂ? ਜੇ ਤੁਹਾਡੀ ਜਾਤੀ ਬ੍ਰਾਹਮਣ ਹੈ ਤੇ ਕਿਰਪਾ ਕਰਕੇ ਮੈਨੂੰ ਪ੍ਰਗਟ ਕਰਕੇ ਦੱਸੋ।
ਬ੍ਰਾਹਮਣ ਬ੍ਰਹਮ ਗਿਆਨੀ ਸ਼ਨਾਨੀ ਹਰ ਗੁਣ ਪੂਜੈ ਪਾਤੇ।
ਕਹਿੰਦੇ ਰਾਜਾ ਕੀ ਤੂੰ ਜਾਣਦਾ ਬ੍ਰਾਹਮਣ ਕੌਣ ਹੁੰਦਾ? ਅਸਲ ਵਿਚ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਗਿਆਨ ਚ ਇਸ਼ਨਾਨ ਕਰਦਾ। ਆਖੋ ਸਤਨਾਮ। ਬ੍ਰਹਮ ਦੇ ਗਿਆਨ ਚ ਇਸ਼ਨਾਨ ਕਰੇ, ਬ੍ਰਹਮ ਗਿਆਨ ਇਸ਼ਨਾਨੀ, ਜਿਹੜਾ ਬ੍ਰਹਮ ਗਿਆਨ ਦੇ ਵਿਚ ਇਸ਼ਨਾਨ ਕਰੇ ਉਹ ਬ੍ਰਾਹਮਣ। ਜਿਹਦੇ ਹਿਰਦੇ ਚ ਬ੍ਰਹਮ ਦਾ ਗਿਆਨ ਸਾਕਸ਼ਾਤਕਾਰ ਹੋ ਜਾਏ, ਬ੍ਰਾਹਮਣ ਸੋ ਜੋ ਬਿੰਦਾ ਬ੍ਰਹਮ। ਅਸਲ ਵਿਚ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ ਤੇ ਬ੍ਰਹਮ ਗਿਆਨ ਦੇ ਵਿਚ ਇਸ਼ਨਾਨ ਕਰਦਾ ਹੋਵੇ ਉਹ ਬ੍ਰਾਹਮਣ ਹੈ। ਹਰ ਗੁਣ ਪੂਜੇ ਪਾਤੀ ਤੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਵੇ, ਹਰੀ ਦੇ ਗੁਣਾਂ ਨੂੰ ਗਾਇਨ ਕਰੇ, ਇਹੀ ਮਾਨੋ ਪਰਮੇਸ਼ਰ ਦੇ ਚਰਣਾਂ ਵਿਚ ਪੂਜਾ ਕਰਕੇ ਪੱਤੇ ਭੇਟ ਕਰ ਰਿਹਾ। ਜਿਵੇਂ ਇੱਕ ਬ੍ਰਾਹਮਣ ਪੱਤਰ ਭੇਟ ਕਰਦਾ ਨਾ, ਕਹਿੰਦੇ ਹਰੀ ਦੇ ਗੁਣ ਗਾਵੇ ਤੇ ਹਰੀ ਦੇ ਗੁਣ ਗਾਇਨ ਕਰਕੇ ਪਰਮੇਸ਼ਰ ਦੀ ਪੂਜਾ ਕਰੇ, ਉਹਦੇ ਗੁਣਾਂ ਦੀ ਪੂਜਾ ਕਰੇ, ਔਰ ਇਹ ਪੂਜਾ ਕਰਕੇ ਇਹ ਪੱਤੇ ਪਰਮੇਸ਼ਰ ਦੇ ਗੁਣ ਗਾਇਨ ਦੇ, ਉਹ ਬ੍ਰਾਹਮਣ ਅਕਾਲ ਪੁਰਖ ਦੇ ਚਰਨਾਂ ਵਿਚ ਭੇਟ ਕਰੇ।
ਏਕੋ ਨਾਮ ਏਕ ਨਾਰਾਇਣ ਤ੍ਰੈ ਪਵਣ ਏਕਾ ਜੋਤੇ।
ਇਹ ਰਾਜਾ ਇੱਕੋ ਨਾਮ ਹੈ ਪਰਮੇਸ਼ਰ ਦਾ, ਸਾਰੇ ਸੰਸਾਰ ਵਿਚ ਜੋ ਸੱਤ ਹੈ ਉਹਦੇ ਤੋਂ ਬਿਨਾਂ ਸਭ ਅਸੱਤ ਹੈ, ਝੂਠ ਹੈ। ਇੱਕ ਨਾਮ ਪਰਮੇਸ਼ਰ ਦਾ, ਏਕ ਨਾਰਾਇਣ, ਇੱਕੋ ਹੀ ਨਰਾਂ ਵਿਚ ਆਇਆ ਹੋਇਆ ਨਾਰਾਇਣ, ਜਿਹਦੇ ਚ ਅਵਿਦਿਆ ਦੀ ਰਾਤ ਨਹੀਂ ਹੈ। ਨਾਰ ਨਾਮ ਪਾਣੀ ਦਾ ਵੀ ਹੈ, ਆਇਣ ਨਾਮ ਘਰ ਦਾ, ਜਿਹਦਾ ਘਰ ਪਾਣੀ ਵਿਚ ਹੈ। ਪਰਮੇਸ਼ਰ ਦਾ ਘਰ ਕਹਿੰਦੇ ਪਾਣੀ ਵਿਚ ਹੈ, ਕਿਉਂਕਿ ਪਾਣੀ ਬਿਨਾਂ ਜੀਵਨ ਜਿਹੜਾ ਅਸਤ ਵਿਅਸਤ ਹੋ ਜਾਂਦਾ ਮਨੁੱਖ ਦਾ, ਐਸਾ ਵੀ ਅਰਥ ਕੀਤਾ ਜਾਂਦਾ। ਕਹਿੰਦੇ ਉਹ ਜੋ ਨਰਾਂ ਵਿਚ ਉਤਰਿਆ ਹੋਇਆ ਨਾਰਾਇਣ ਹੈ, ਤੇਰੇ ਭਵਨ ਏਕਾ ਜੋਤੀ, ਤਿੰਨਾਂ ਭਵਨਾਂ ਵਿਚ ਉਹਦੀ ਇੱਕੋ ਪਰਮੇਸ਼ਰ ਦੀ ਜੋਤ ਰਮੀ ਹੋਈ ਹੈ, ਇੱਕੋ ਦੀ ਜੋਤ। ਜੇ ਤੁਸੀਂ ਆਖੋ ਵੀ ਇਹ ਬ੍ਰਾਹਮਣ ਹੈ, ਇਹ ਛੱਤਰੀ ਹੈ, ਇਹ ਵੈਸ਼ ਹੈ, ਮਹਾਰਾਜ ਕਹਿੰਦੇ ਐਸਾ ਨਹੀਂ, ਪਰਮੇਸ਼ਰ ਦੀ ਜੋਤ ਤਿੰਨਾਂ ਭਵਨਾਂ ਵਿੱਚ ਇੱਕੋ ਹੀ ਰਮੀ ਹੋਈ ਹੈ, ਸਰਬ ਜੀਵਾਂ ਵਿੱਚ ਇੱਕੋ ਹੀ ਅਕਾਲ ਪੁਰਖ ਦੀ ਜੋਤ ਹੈ।
ਕਿਉਂ ਪਈ ਸੁਣ ਕਰ ਐਸੇ ਬਚਨੀ ਅਨੁਪਾ, ਬੋਰੋ ਬੋਲਤ ਪਾ ਬਚ ਭੂਪਾ।
ਵਾਹਿਗੁਰੂ ਜੀ ਦਾ ਇਹ ਦੂਸਰਾ ਬੰਦ ਸੁਣ ਕੇ ਰਾਜੇ ਨੇ ਫਿਰ ਸਮਝ ਨਾ ਆਈ, ਸ਼ਿਵ ਨਾਭ ਨੂੰ ਫਿਰ ਸਮਝ ਦੀ ਵਿੱਚ ਨਾ ਪਈ ਇਹ ਗੱਲ। ਗੁਰੂ ਸਾਹਿਬ ਦੇ ਅਨੂਪ ਬਚਨ ਸੁਣ ਕੇ ਰਾਜਾ ਸ਼ਿਵਨਾਭ ਫੇਰ ਬੋਲਿਆ,
ਜਾਤ ਤੁਮਾਰੀ ਖਤਰੀ ਐ ਸੁਣਿਓ ਕਮਲ ਨੈਣ ਪੁਨ ਕੈ।
ਲੱਗਾ ਜੀ ਕਿਤੇ ਤੁਹਾਡੀ ਜਾਤ ਖਤਰੀ ਤਾਂ ਨਹੀਂ, ਤੁਸੀਂ ਖਤਰੀ ਜਾਤੀ ਨਾਲ ਸੰਬੰਧਤ ਤਾਂ ਨਹੀਂ। ਜਦੋਂ ਇਹਨੇ ਸਵਾਲ ਕੀਤਾ ਤੇ ਫਿਰ ਕਮਲ ਨੈਣ ਜਿਨ੍ਹਾਂ ਦੇ ਨੇਤਰ ਕਮਲ ਸਰੀਖੇ ਸੁੰਦਰ ਨੇ, ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ,
ਜੇ ਬਾ ਦੰਡੀ ਇਹ ਕਤ ਛਾਬਾ ਤੋਲੋ ਨਾਮ ਅਜਾਚੇ।
ਵਿੱਚ ਉਸ ਸਮੇਂ ਖੱਤਰੀਆਂ ਦਾ ਇਹ ਕੰਮ ਸੀਗਾ ਵੀ ਦੁਕਾਨਦਾਰੀ ਕਰਨੀ। ਉਹਨੇ ਆਖਿਆ ਜੇ ਤੁਸੀਂ ਖੱਤਰੀ ਹੋ ਕਿਤੇ ਕੋਈ ਦੁਕਾਨਦਾਰੀ ਕਰਨ ਵਾਲੇ ਕੇ, ਕਿਉਂਕਿ ਉਹਨੂੰ ਅੰਦਾਜ਼ਾ ਸੀ ਵੀ ਦੱਸਿਆ ਸੀ ਸੁਲਤਾਨਪੁਰ ਸਾਹਿਬ ਚ ਦੁਕਾਨਦਾਰੀ ਵੀ ਕਰਦੇ ਰਹੇ ਨੇ ਮਨਸੁਖ ਨੇ, ਉਹ ਤਾਂ ਨਹੀਂ। ਤੇ ਗਰੀਬਨ ਬਾਗ ਸਾਹਿਬ ਜੀ ਕਹਿੰਦੇ, ਜੇ ਬਾ ਡੰਡੀ, ਜਿਵੇਂ ਤਰਾਜੂ ਹੁੰਦਾ ਨਾ, ਕੰਡਾ ਹੁੰਦਾ ਤੇ ਉਹਦੇ ਉੱਤੇ ਇੱਕ ਡੰਡੀ ਹੁੰਦੀ ਆ, ਤੇ ਕਿਸ ਪੱਲੜੇ ਵਿੱਚ ਭਾਰ ਜ਼ਿਆਦਾ ਕਿਸ ਚ ਥੋੜਾ ਹੈ। ਮਹਾਰਾਜ ਜੀ ਕਹਿੰਦੇ, ਜਿਹੜੀ ਸਾਡੀ ਜੇਬਾ ਹੈ ਇਹ ਡੰਡੀ ਹੈ, ਔਰ ਜਿਹੜਾ ਸਾਡਾ ਹਿਰਦਾ ਹੈ ਇਹ ਛਾਬਾ ਹੈ ਜਿਹਦੇ ਚ ਪਾਈ ਵਸਤੂ ਤੋਲੀ ਜਾਂਦੀ ਹੈ। ਇਹੋ ਘੱਟ ਛਾਬਾ, ਹਿਰਦਾ ਛਾਬਾ ਹੈ, ਜ਼ੁਬਾਨ ਜਿਹੜੀ ਹੈ ਸਾਡੀ ਇਹ ਡੰਡੀ ਹੈ। ਤੋਲੋ ਨਾਮ ਅਜਾਚੀ, ਅਜਾਚੀ ਦਾ ਮਤਲਬ ਹੁੰਦਾ ਅਣਗਿਣਤ। ਅਣਗਿਣਤ ਵੇਰੀ ਪਰਮੇਸ਼ਰ ਦਾ ਨਾਮ ਆਪਣੀ ਰਸਨਾ ਨਾਲ ਜਪ ਜਪ ਕੇ ਵੀ ਗਿਣਤੀ ਮਿਣਤੀ ਚ ਨਹੀਂ, ਕਹਿੰਦੇ ਫਿਰ ਇਹਨੂੰ ਆਪਣੇ ਹਿਰਦੇ ਰੂਪੀ ਛਾਬੇ ਚ ਪਾ ਕੇ ਅਸੀਂ ਤੋਲੀ ਜਾ ਰਹੇ ਹਾਂ। ਅਜਾਚੀ ਅਣਗਿਣਤ ਵੇਰ, ਜਿਹੜੀ ਗਿਣਤੀ ਮਿਣਤੀ ਵਿਚ ਨਾ ਆਵੇ। ਪਰਮੇਸ਼ਰ ਦਾ ਨਾਮ ਗਿਣਤੀ ਮਿਣਤੀ ਚ ਨਹੀਂ ਹੈ, ਨਾ ਹੀ ਗਿਣਤੀ ਮਿਣਤੀ ਵਿਚ ਲਿਆ ਕੇ ਅਸੀਂ ਉਹਨੂੰ ਲਿਆ ਕੇ ਨਾਮ ਜਪ ਸਕਦੇ ਹਾਂ। ਆ ਇੱਕ ਸਾਧਨਾ ਦੇ ਪੱਖ ਦੇ ਉੱਤੇ ਭਾਵੇਂ ਕੋਈ ਗਿਣਤੀ ਰੱਖ ਲੈ ਵੀ ਹੱਥ ਨਾਲ ਇੰਨੀ ਵਾਰੀ ਜਾਪ ਕਰਨਾ, ਉਹ ਠੀਕ ਹੈ। ਪਰ ਜੇ ਕੋਈ ਆਖੇ ਵੀ ਮੈਂ ਗਿਣਤੀ ਮਿਣਤੀ ਚ ਲਿਆ ਕੇ ਪਰਮੇਸ਼ਰ ਨੂੰ ਵੱਸ ਕਰ ਲਵਾਂ, ਐਸਾ ਨਹੀਂ ਹੈ, ਉਹ ਅਜਾਚੀ ਹੈ। ਪਰਮੇਸ਼ਰ ਦੇ ਪਿਆਰ ਦੇ ਵਿਚ ਗਿਣਤੀਆਂ ਮਿਣਤੀਆਂ ਨਹੀਂ ਹੁੰਦੀਆਂ। ਤੇ ਮੇਰੇ ਸਾਹਿਬ ਕਹਿੰਦੇ, ਮੇਰੀ ਜੇਬਾ ਡੰਡੀ ਹੈ, ਮੇਰਾ ਹਿਰਦਾ ਛਾਬਾ ਹੈ, ਹਿਰਦੇ ਰੂਪੀ ਛਾਬੇ ਵਿਚ ਪਰਮੇਸ਼ਰ ਦਾ ਨਾਮ ਰੂਪੀ ਵੱਥ ਪਾ ਕੇ ਆਜਾਚੀ ਅਣਗਿਣਤ ਮੇਰੀ ਜਪ ਜਪ ਕੇ ਮੈਂ ਉਹਨੂੰ ਤੋਲੋ ਤੋਲ ਰਿਹਾ ਹਾਂ।
ਏਕੋ ਹਾਥ ਛਾ ਸਭਨਾ ਸਿਰ ਮਨ ਜਾਰੇ ਇੱਕ ਭਾਂਤੇ।
ਮਹਾਰਾਜ ਜੀ ਕਹਿੰਦੇ, ਜਿਹੜਾ ਨਾਮ ਰੂਪੀ ਸੌਦਾ ਹਿਰਦੇ ਰੂਪੀ ਛਾਬੇ ਚ ਪਾ ਕੇ ਤੋਲਿਆ ਜਾਂਦਾ ਨਾ, ਇਹਦੀ ਇੱਕ ਦੁਕਾਨ ਹੈ, ਸਿਰਫ ਇੱਕੋ ਦੁਕਾਨ ਹੈ। ਏਕੋ ਹਾਟ, ਇੱਕੋ ਦੁਕਾਨ, ਕਿਹੜੀ? ਆ ਜਿਹੜੀ ਦੁਕਾਨ ਚ ਆਪਾਂ ਹੁਣ ਜੁੜ ਬੈਠੇ ਹਾਂ, ਸਾਧ ਸੰਗਤ ਹੈ। ਇਹ ਸਾਧ ਸੰਗਤ ਰੂਪੀ ਇੱਕੋ ਹੱਟ ਹੈ। ਸ਼ਾਹੋ ਸਭਨਾ ਸਿਰ, ਇੱਕੋ ਸਾਰਿਆਂ ਦਾ ਸ਼੍ਰੋਮਣੀ ਜਿਹੜਾ ਸਾਰਿਆਂ ਦੇ ਸਿਰ ਦੇ ਉੱਤੇ ਮਾਲਕ ਹੈ ਪ੍ਰਭੂ ਪਰਮੇਸ਼ਰ, ਉਹ ਸ਼ਾਹੂਕਾਰ ਹੈ ਤੇ ਜਿੰਨੇ ਜਗਿਆਸੂ ਨੇ ਉਹ ਸਾਰੇ ਬਣਜਾਰੇ ਨੇ, ਗ੍ਰਾਹਕ ਨੇ, ਜਿਹੜੇ ਸਾਧ ਸੰਗਤ ਰੂਪੀ ਹੱਟ ਵਿਚ ਆ ਕੇ ਨਾਮ ਰੂਪੀ ਸੌਦਾ ਤੋਲ ਤੋਲ ਕੇ ਪ੍ਰਾਪਤ ਕਰਨਾ ਚਾਹੁੰਦੇ ਨੇ।
ਜੋ ਪਈ ਤਦ ਪੇ ਨਾ ਨਿਸ਼ਚਾ ਭੂਪਤੀ ਆਵਾ, ਮਨ ਕੇ ਬਿਖੈ ਅਧਿਕ ਅਕੁਲਾਵਾ।
ਗੁਰੂ ਜੀ ਦਾ ਇਹ ਸ਼ਬਦ ਬਚਨ ਸੁਣ ਕੇ ਫਿਰ ਵੀ ਰਾਜੇ ਨੂੰ ਨਿਸ਼ਚਾ ਨਹੀਂ ਆਇਆ, ਮਨ ਵਿਆਕੁਲ ਹੋ ਗਿਆ ਵੀ ਦੱਸਦੇ ਕਿਉਂ ਨੀ ਪਏ, ਕਿਉਂ ਨੀ ਪਏ ਦੱਸਦੇ ਵੀ ਇਹ ਕੌਣ ਨੇ। ਕਹਿੰਦੇ ਹਿਰਦਾ ਕੁਲਾ ਗਿਆ, ਹੋਰ ਜ਼ਿਆਦਾ ਵਿਆਕੁਲ ਹੋ ਗਿਆ।
ਨਿਰਣੈ ਕਰਨੈ ਜਾਤ ਬਤਾਵੈ, ਨੈ ਨਿਜ ਆਨੰਦ ਨਾਮ ਅਲਾਵੈ।
ਨਾ ਤਾਂ ਨਿਰਣਾ ਕਰਕੇ ਆਪਣੀ ਜਾਤ ਤੇ ਦੱਸਦੇ ਨੇ ਤੇ ਨਾ ਹੀ ਆਪਣਾ ਨਾਮ ਤੇ ਦੱਸਦੇ ਨੇ, ਵੀ ਨਾ ਹੀ ਦੱਸ ਦੇਣ ਵੀ ਮੈਂ ਨਾਨਕ ਹਾਂ, ਇੰਨੇ ਨਾਲ ਹੀ ਮੈਨੂੰ ਸੰਤੁਸ਼ਟੀ ਹੋ ਜਾਏ। ਕਹਿੰਦੇ ਨਾ ਤਾਂ ਜਾਤ ਬਤਾਉਂਦੇ ਨੇ ਤੇ ਨਾ ਹੀ ਆਪਣਾ ਨਾਮ ਦੱਸਦੇ ਨੇ।
ਦੋਹੇਰਾ ਸਾਧ ਗ੍ਰਸਤੀ ਜਗਤ ਮੈਂ ਔਰ ਸੇ ਮੁਖੀ ਸੰਤ
ਲੱਗਾ ਜੀ ਸੰਸਾਰ ਵਿਚ ਇਕ ਤਾਂ ਹੁੰਦੇ ਨੇ ਸਾਧ, ਦੂਸਰੇ ਹੁੰਦੇ ਨੇ ਗ੍ਰਿਸਤੀ, ਇਕ ਹੁੰਦੇ ਨੇ ਸ੍ਰੇਸ਼ਟ ਮਤ ਵਾਲੇ ਸੰਤ।
ਮੈਂ ਮਦ ਤੁਮ ਕੌਣ ਕਹੋ ਸੰਤ ਜੀ ਮੰਤ।
ਸੰਤ ਜੀ ਇੰਨਾ ਹੀ ਦੱਸ ਦੋ ਵੀ ਤੁਸੀਂ ਸਾਧ ਹੋ ਜਾਂ ਗ੍ਰਿਸਤੀ ਹੋ। ਗ੍ਰਿਸਤੀ ਨੇ ਇਕ ਸੰਤ ਨੇ, ਤੁਸੀਂ ਸੰਤ ਹੋ ਜਾਂ ਗ੍ਰਿਸਤੀ ਹੋ, ਇਨ੍ਹਾਂ ਦੋਹਾਂ ਵਿਚੋਂ ਤੁਹਾਡਾ ਕਿਹੜਾ ਮਤ ਹੈ ਇਹੀ ਦੱਸ ਦਿਓ। ਕਹਿੰਦੇ ਇਸ ਤਰ੍ਹਾਂ ਇਹਨੇ ਸਵਾਲ ਕੀਤਾ,
ਦੋਵੇਂ ਸਿਰੇ ਸਤਿਗੁਰੂ ਨਬੇਰੇ ਸੋ ਬੂਝੈ ਜਿਸ ਏਕ ਲਿਵ ਲਾਗੇ।
ਗਰੀਬ ਨਵਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਰਾਜਾ ਇਹ ਤਾਂ ਦੋ ਦੀ ਗੱਲ ਹੋ ਗਈ ਨਾ, ਦੋ ਕਿ ਸਾਧ ਹੋ ਕੇ ਗ੍ਰਿਸਤੀ ਹੋ, ਸੰਤ ਹੋ ਕੇ ਅਸੰਤ ਹੋ, ਇਹ ਤਾਂ ਦੋ ਦੀ ਗੱਲ ਹੋ ਗਈ ਤੇ ਸਾਡੇ ਤਾਂ ਦੋਵੇਂ ਸਿਰੇ ਮੇਰੇ ਸਤਿਗੁਰਾਂ ਨੇ ਨਿਬੇੜ ਦਿੱਤੇ ਨੇ, ਦੁਬਦਾ ਛੱਡੀ ਨਹੀਂ ਕਿ ਤੂੰ ਸਾਧ ਹੈ ਕਿ ਗ੍ਰਿਸਤੀ ਹੈ, ਸੰਤ ਹੈ ਕਿ ਅਸੰਤ ਹੈ, ਦੋ ਦੀ ਤਾਂ ਗੱਲ ਉੱਥੇ ਰਹੀ ਨਹੀਂ। ਦੋਵੇਂ ਸਿਰੇ ਸਤਿਗੁਰੂ ਨਿਬੇੜੇ, ਦੋਵੇਂ ਸਿਰੇ ਮੇਰੇ ਸਤਿਗੁਰਾਂ ਨੇ ਨਿਬੇੜ ਦਿੱਤੇ ਨੇ, ਪਰ ਸੋ ਬੁੱਝਾ ਉਹ ਬੁੱਝਦਾ ਇਸ ਗੱਲ ਨੂੰ ਜਿਸ ਏਕ ਲਿਵ ਲਾਗੀ, ਜਿਹਦੀ ਇੱਕ ਪਰਮੇਸ਼ਰ ਦੇ ਨਾਮ ਚ ਲਿਵ ਲੱਗ ਜਾਏ।
ਜੀਓ ਰਹੇ ਨਿਬਰਾਤੇ,
ਉਹਦਾ ਹਿਰਦਾ ਨਿਬਰਾਂਤੀ ਕਹਿੰਦੇ ਨੇ, ਭ੍ਰਾਂਤੀ ਤੋਂ ਨਿਰਹਿਤ ਹੋਣਾ, ਫਿਰ ਉਹਦਾ ਹਿਰਦਾ ਭਰਮ ਤੋਂ ਰਹਿਤ ਹੋ ਜਾਂਦਾ, ਉਹਦੇ ਹਿਰਦੇ ਚ ਕਿਸੇ ਵੀ ਪ੍ਰਕਾਰ ਦਾ ਭਰਮ ਸੰਸਾ ਨਹੀਂ ਰਹਿੰਦਾ।
ਸ਼ਬਦ ਵਸਾਏ ਭਰਮ ਚੁਕਾਏ ਸਦਾ ਇਹ ਸੇਵਕ ਦਿਨ ਲਾਤੇ।
ਫਿਰ ਉਹਦੇ ਹਿਰਦੇ ਚ ਸ਼ਬਦ ਵਸ ਜਾਂਦਾ, ਭਰਮ ਚੁੱਕੇ ਜਾਂਦੇ ਨੇ, ਉਹ ਰਾਤ ਦਿਨ ਸੇਵਕ ਬਣ ਕੇ ਪਰਮੇਸ਼ਰ ਦੀ ਸੇਵਾ ਕਰਦੇ ਹਨ।
ਕਿਉਂ ਪਈ ਬਹੁ ਵਿਚਾਰ ਕਰ ਸੋਚਣ ਲਾਗਾ ਕਟੀ ਬਿਤੈ ਹੁਣ ਕਰ ਵੱਡ ਭਾਗਾ।
ਵਿਚਾਰ ਕਰ ਕਰਕੇ ਸੋਚਣ ਲੱਗਾ ਵੀ ਦੱਸਦੇ ਹੀ ਨਹੀਂ ਪਏ, ਨਾ ਦੱਸਦੇ ਨੇ, ਨਾ ਜਾਤੀ ਦੱਸਦੇ ਨੇ, ਨਾ ਇਹ ਦੱਸਦੇ ਨੇ ਵੀ ਸਾਧ ਨੇ ਕਿ ਗ੍ਰਿਸਤੀ ਨੇ। ਤੇ ਘੜੀ ਕੁ ਫਿਰ ਬੀਤ ਗਈ, ਘੜੀ ਕੁ ਬੀਤ ਗਈ ਤੇ ਫਿਰ ਵੱਡਿਆਂ ਭਾਗਾਂ ਵਾਲਾ ਬੋਲਿਆ, ਫਿਰ ਸ਼ਿਵਨਾਭ ਦੇ ਮਨ ਚ ਜੋ ਗੱਲ ਆਈ ਫਿਰ ਬੋਲਿਆ,
ਜੇ ਤੁਮ ਗੋਰਖ ਦਿਓ ਬੁਝਾਏ ਸੁਣ ਕਰ ਸਤਿਗੁਰ ਗਿਰਾ ਅਲਾਏ।
ਕਹਿਣ ਲੱਗਾ ਜੀ ਕਿਤੇ ਗੋਰਖ ਨਾਥ ਤਾਂ ਨੀ ਤੁਸੀਂ? ਫਿਰ ਉਹਦੇ ਮਨ ਚ ਇਹ ਖਿਆਲ ਆ ਗਿਆ ਵੀ ਕਿਤੇ ਗੋਰਖ ਤਾਂ ਨੀ ਤੁਸੀਂ, ਵੀ ਮੈਨੂੰ ਹੋਰ ਉਲਝੇਵੇਂ ਚ ਉਲਝਾਇਆ ਹੋਇਆ ਵੀ ਤੁਸੀਂ ਗੋਰਖ ਹੋ। ਜਦੋਂ ਇਹ ਸਵਾਲ ਕੀਤਾ ਮਹਾਰਾਜ ਮੈਨੂੰ ਦੱਸੋ, ਤੇ ਸੁਣ ਕੇ ਫਿਰ ਸਤਿਗੁਰੂ ਜੀ ਬੋਲੇ,
ਉਪਰ ਗਗਨ ਗਗਨ ਪਰ ਗੋਰਖ ਤਾਂ ਕਾ ਅਗਮ ਗੁਰੂ ਪੁਨ ਵਾਸੇ।
ਇਹ ਪੰਕਤੀ ਕਹੀ ਨਾ ਮੇਰੇ ਸਤਿਗੁਰਾਂ ਨੇ, ਵੈਸੇ ਬੜੀ ਕਠਿਨ ਖੇਡ ਹੈ, ਅਰਥ ਵੀ ਸਪਸ਼ਟ ਨਹੀਂ ਹੋਣੇ, ਇੱਥੇ ਤੱਕ ਪਹੁੰਚਣਾ ਤਾਂ ਬਹੁਤ ਦੂਰ ਦੀ ਬਾਤ ਹੈ, ਇਹਦੇ ਅਰਥ ਵੀ ਕਿਸੇ ਵਿਆਖਿਆਕਾਰ ਕੋਲੋਂ ਸ਼ੁੱਧ ਨਹੀਂ ਹੋਣੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਉਪਰ ਗਗਨ, ਇਹ ਪੰਜਾਂ ਤੱਤਾਂ ਤੋਂ ਉਪਰ, ਚਾਰਾਂ ਤੱਤਾਂ ਤੋਂ ਉਪਰ ਗਗਨ ਆਕਾਸ਼, ਇਸੇ ਤਰ੍ਹਾਂ ਸਰੀਰ ਦੇ ਉਪਰ ਦਸਮ ਦੁਆਰ ਜਿਹੜੀ ਥਾਂ ਹੈ ਜਿਹਨੂੰ ਗਗਨ ਕਹਿੰਦੇ ਨੇ, ਆਕਾਸ਼ ਕਹਿੰਦੇ ਨੇ, ਉਥੇ ਗੋ ਰੱਖ, ਗੋ ਨਾਮ ਵੇਦਾਂ ਦਾ, ਰੱਖ ਨਾਮ ਵੇਦਾਂ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ, ਜਿਹੜਾ ਗਿਆਨ ਦੀ ਰੱਖਿਆ ਕਰੇ, ਗਿਆਨ ਨੂੰ ਰੱਖ ਲੈਣ ਵਾਲਾ ਜਿਹੜਾ ਗੋਰਖ ਹੈ ਪਰਮੇਸ਼ਰ, ਉਹ ਉੱਥੇ ਦਸਮ ਦੁਆਰ ਵਿੱਚ ਵਸਦਾ ਹੈ। ਫਿਰ ਉਹਦਾ ਗੁਰੂ ਹੈ ਪਰਮੇਸ਼ਵਰ, ਅਕਾਲ ਪੁਰਖ, ਅਗੰਮ ਗੁਰੂ, ਜਿਹਦੇ ਤੱਕ ਕਿਸੇ ਦੀ ਗਮਤਾ ਨਹੀਂ, ਅਗੰਮ ਗੁਰੂ, ਉਸ ਦਸਮ ਦੁਆਰ ਦੇ ਅਸੀਂ ਵਾਸੀ ਹਾਂ। ਅਗੰਮ ਗੁਰੂ ਪੁਨ ਵਾਸੀ, ਉਹਦੇ ਵਿੱਚ ਅਸੀਂ ਵਸਦੇ, ਇੱਕ ਤਾਂ ਇਹ ਅਰਥ ਹੈ। ਦੂਸਰਾ ਅਰਥ ਇਹ ਹੈ ਵੀ ਜਿਹੜੇ ਚਾਰ ਤੱਤ ਨੇ ਨਾ, ਸਾਰੇ ਚਾਰ ਤੱਤਾਂ ਤੋਂ ਉੱਪਰਲਾ ਤੱਤ ਹੈ ਆਕਾਸ਼, ਉਸ ਆਕਾਸ਼ ਦੇ ਵਿੱਚ ਈਸ਼ਵਰ ਵਸਦਾ ਹੈ। ਈਸ਼ਵਰ ਦਾ ਵੀ ਜਿਹੜਾ ਗੁਰੂ ਹੈ ਪਰਮੇਸ਼ਵਰ, ਈਸ਼ਵਰ ਤੋਂ ਪਰੇ ਫਿਰ ਪਰਮੇਸ਼ਵਰ ਹੈ, ਬ੍ਰਹਮ ਹੈ, ਉਸ ਬ੍ਰਹਮ ਦੇ ਦੇਸ਼ ਦੇ ਅਸੀਂ ਵਾਸੀ ਹਾਂ, ਉਸ ਬ੍ਰਹਮ ਦੇ ਦੇਸ਼ ਦੇ ਅਸੀਂ ਵਸਿੰਦੇ ਹਾਂ, ਉਥੇ ਅਸੀਂ ਸਦਾ ਵਸਦੇ ਹਾਂ ਜਿੱਥੇ ਸਾਡਾ ਗੁਰੂ ਪਰਮੇਸ਼ਵਰ ਅਕਾਲ ਪੁਰਖ ਵਸਦਾ ਹੈ।
ਗੁਰਬਚਨੀ ਬਾਹਰ ਘਰ ਏਕੋ ਨਾਨਕ ਪਿਆ ਉਦਾਸੇ।
ਗੁਰੂ ਦੇ ਬਚਨਾਂ ਨਾਲ ਘਰ ਤੇ ਬਾਹਰ ਹੁਣ ਇੱਕੋ ਹੀ ਨਜ਼ਰ ਆਉਂਦਾ ਹੈ, ਪਰ ਸਤਿਗੁਰੂ ਜੀ ਨੇ ਇੱਥੇ ਆ ਕੇ ਫਿਰ ਆਪਣਾ ਨਾਂ ਉਚਾਰਿਆ, ਨਾਨਕ ਪਿਆ ਉਦਾਸੀ। نانک اے جان کے اداس ہو گیا۔ ہوں سمجھ آ گئی شبناب نو جدو یہ پنگتی سنی نا نانک شبد بھی تو گرو نانک صاحب نے جو یہ پاون پوتر بچن اچارن کر رہے نے۔
کیوں پئی سنی جب بانی سکرا سے جانو نانک پیا اداسے،
سکھ دین والی سکھ داتی بانی تن گرو نانک صاحب سچے پاتشاہ دی راجے شبناب نے سنی نا، انہیں سنیا جدو پاتشاہ نے آخیا نانک پیا اداسی کہ گرو نانک صاحب کہندے اسی تا اداس ہو گئے ہاں، اپرام ہو گئے ہاں، ویراگی ہو گئے ہاں۔ کہندے جدو مہاراج گرو نانک صاحب دا نا اس شبد دی اخیرلی پنکتی وچ راجے شبناب نے سنیا،
نشچیا درڑ کینو من راؤ بول نہ کبو پیو ڈلاؤ،
نشچا بن گیا اس ویلے تا آپ نرنکار گرو نانک صاحب ہی نے مینو جان بوجھ کے پرمانا چاہندے سی بھی میں ہلج جاواں، کہندے ہن سمجھ گیا بھی اے گرو نانک صاحب نے مڑ کے راجے شبناب دا ہردہ نہیں ڈولیا، مڑ کے دے اندر دا نشچا ڈاواں ڈول نہیں ہویا۔
پریم بکھے پی گد گد بانی پنت بنے استت پد سانی،
مہاراج جی دے پریم وچ دی بانی گد گد ہو گئی، گلا رک گیا، کنٹ پھڑ آیا، پر ستگرو سچے پاتشاہ جی دے چرنا تے ٹٹ پیا، نمسکار کیتی مہاراج بلیہار جاواں وارے جاواں۔ کچھ سماں تیرج بجا، کنٹ کچھ ہولا ہویا تے پھر مہاراج جی دی استت کرن لگا، تن گرو نانک صاحب دی مہما گاؤن لگا،
جنم تن بد پاگے ہمارا جانتے درشن پیو تمہارا،
میرا جنم تن ہو گیا، تن ہو گیا میرے بڑے پاگ، میرے سبلے پاگ جنا بڑے پاگا صدقہ مینو اج آپ جی دے پوتر درشن ہو گئے نا، کہ مینو آپ جی دے دیدار ہوئے نے میرے وڈے بھاگ، میرا جنم اج تن ہو گیا، سکار تھا ہو گیا ہے،
من میرے کی جانو سوامی بنے نہ کہ بو انتر جمی۔
مہاراج نے کہا سی نا بھی تیری اب لاکھا کی ہے، تے کہندا مہاراج ہن مینوں کہن دی لوڑ نہیں کیونکہ ہن مینوں پتہ بھی تسی میرے من دی جانن والے انتر جمی ہو، کہاں تاں جے تسی میرے اندر دی جان دے نہ ہو، اے انتریامی صاحب تسی ہن میرے من دی جان گئے ہو، ہن آپ جی کول کہنا نہیں بندا،
ہسنا منیکھا تمہیں پچھانو رسنا شک ننو تے بکھانو۔
آج میں تاں بڑیاں پرکھاں پیا کردا سی پر میرے کول ایسی بدھی نہیں کہ میں اس بدھی نال تانوں پچھان سکا، میرے کول زبان نہیں جس زبان نال میں تواڈی استتی کر سکا، جہوا ایک کبن گن کہی ہے بے سمار بےانت سوامی تیرو انت نہ کن ہی لہی ہے۔ مہاراج اپنی ایک جیبا نال، میرے کول جیبا نہیں کہ میں آپ جی دی اپما گائن کر سکا،
تین پر دکھن دینی چرن کمل پر بندن کینی،
راجے شبناب نے ست گران دیا تین پرکرما کیتیا، مہاراج جی دے چارے پاسے گھم کے تین پرکرما کر کے ست گرو جی دے پوتر چرنا کملا تے وندنا کیتی، مہاراج جی دے چرنا تے نمسکار کیتی ہے،
سرب پانت مجھ داس جنی جا چل کر پمن پونیت کری جا،
سرو پرکار کر کے مینو اپنا داس جانو، میں تواڈیا داساں دا داس، ہن میرے تے کرپا کرو، جڑے محل تسی مینو بخشے نے نا انہاں محلاں چ چل کے واسا کرو، انہاں محلاں چ چل کے اپنے چرن پا کے انہاں محلاں نو وسنے یوگ بنا دیو، انہاں نو پنیت کر دیو،
پورب ترم شال بنواو بہر آئے ہم کو لے جاو،
کہندے راجا محلاں وچ توں وسدا چنگا لگدا، ایداں کر اپنے نگر وچ سب تو پہلا ایک ترم شالا بنا، ਗੁਰਦੁਆਰਾ ਬਾਅਦ ਵਿਚ ਪ੍ਰਗਟ ਹੋਇਆ, ਨਾ ਪਹਿਲੋਂ ਗੁਰਦੁਆਰੇ ਨੂੰ ਧਰਮਸ਼ਾਲ ਜਿੱਥੇ ਧਰਮ ਦਾ ਘਰ ਧਰਮਸ਼ਾਲਾ ਬਣਾਓ। ਭਾਈ ਗੁਰਦਾਸ ਨੇ ਵੀ ਕਿਹਾ ਨਾ, ਘਰ ਘਰ ਅੰਦਰ ਧਰਮਸ਼ਾਲ ਹੋਆ, ਕੀਰਤਨ ਸਦਾ ਵਸੋਆ। ਕਹਿੰਦੇ ਜਾਓ ਰਾਜਾ, ਪਹਿਲੋਂ ਧਰਮਸ਼ਾਲਾ ਬਣਾਓ ਨਗਰ ਚ ਜਾ ਕੇ, ਤੇ ਫਿਰ ਸਾਨੂੰ ਆਇਓ ਜੇ ਬੁਲਾਉਣ ਵਾਸਤੇ, ਫਿਰ ਅਸੀਂ ਧਰਮਸ਼ਾਲਾ ਵਿਚ ਆਵਾਂਗੇ, ਉਥੇ ਆ ਕੇ ਆਪਣੇ ਚਰਨ ਪਾਵਾਂਗੇ।
ਸੁਣ ਕਰ ਭੂਪਤ ਸਦਨ ਸਿਧਾਇਓ, ਕਹਿਓ ਜੋ ਗੁਰ ਸੋ ਆਰੰਭ ਕਰਾਇਓ।
ਗੁਰਦੇਵ ਜੀ ਦਾ ਹੁਕਮ ਸੁਣਦਿਆਂ ਸਾਰ ਰਾਜੇ ਸ਼ਿਵਨਾਭ ਨੇ ਆਖਿਆ, ਮਹਾਰਾਜ ਸਤ ਬਚਨ, ਇਹ ਸੇਵਾ ਆਪ ਜੀ ਮੇਰੇ ਤੋਂ ਲੈਣਾ ਚਾਹੁੰਦੇ ਹੋ? ਸਤ ਬਚਨ। ਕਹਿੰਦੇ ਜਾਂਦਿਆਂ ਸਾਰ ਰਾਜੇ ਸ਼ਿਵਨਾਭ ਨੇ ਧਰਮਸ਼ਾਲਾ ਦਾ ਕੰਮ ਆਰੰਭ ਦਿੱਤਾ। ਨੌਕਰਾਂ ਨੂੰ ਕਿਹਾ, ਜਿੰਨੇ ਮਜ਼ਦੂਰ ਨੇ ਸੱਦ ਲਓ, ਨਗਰ ਨਿਵਾਸੀਆਂ ਨੂੰ ਬੁਲਾ ਲਿਆ ਕਿ ਧਰਮਸ਼ਾਲਾ ਹੁਣ ਇਕ ਅੱਧੇ ਦਿਨ ਚ ਤਿਆਰ ਹੋ ਜਾਣੀ ਚਾਹੀਦੀ ਹੈ, ਕਿਉਂਕਿ ਮੇਰੇ ਸਾਹਿਬ ਮੇਰੇ ਗਰੀਬ ਨਿਵਾਜ ਪਾਤਸ਼ਾਹ ਬਾਹਰ ਬਾਗ ਚ ਬੈਠੇ ਨੇ, ਤੇ ਜਦੋਂ ਤੱਕ ਧਰਮਸ਼ਾਲਾ ਬਣ ਕੇ ਤਿਆਰ ਨਹੀਂ ਹੋਣੀ ਉਦੋਂ ਤੱਕ ਉਹਨਾਂ ਆਉਣਾ ਨਹੀਂ। ਕਹਿੰਦੇ ਬਿਰਤੀ ਮਨ ਚ ਠਾਣ ਕੇ ਰਾਜੇ ਸ਼ਿਵਨਾਭ ਨੇ ਧਰਮਸ਼ਾਲਾ ਦੀ ਸੇਵਾ ਆਰੰਭ ਕਰਾ ਦਿੱਤੀ।
ਸ਼੍ਰੀ ਗੁਰ ਧਿਆਨ ਸੁਪਾਨ ਸਮ ਰਿਦਾ ਕਮਲ ਬਿਗਸਾਏ।
ਖਾਲਸਾ ਜੀ, ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜਦਾ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜੋ ਚਰਨ ਨੇ ਨਾ, ਉਹ ਸੂਰਜ ਵਾਂਗੂ ਨੇ, ਤੇ ਸੂਰਜ ਵਾਂਗੂ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨੂੰ ਵੇਖ ਕੇ ਮੇਰਾ ਹਿਰਦੇ ਰੂਪੀ ਕਮਲ ਖਿੜ ਗਿਆ। ਕਮਲ ਸੂਰਜ ਨੂੰ ਵੇਖ ਕੇ ਖਿੜਦਾ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਵੇਖ ਕੇ, ਚਰਨਾਂ ਰੂਪੀ ਸੂਰਜ ਨੂੰ ਵੇਖ ਕੇ ਮੇਰਾ ਹਿਰਦੇ ਰੂਪੀ ਕਮਲ ਜਿਹੜਾ ਹੈ ਉਹ ਵਿਗਸ ਗਿਆ, ਉਹ ਖੇੜੇ ਵਿਚ ਆ ਗਿਆ, ਪ੍ਰਕਾਸ਼ ਵਿਚ ਆ ਗਿਆ ਹੈ।
ਕਵਿਤਾ ਰਚੋ ਜਥਾ ਮਤੀ ਕਹੋ ਕਥਾ ਸੁਖਦਾਏ।
ਆਪਣੇ ਹਿਰਦੇ ਰੂਪੀ ਕਮਲ ਨੂੰ ਖੇੜੇ ਚ ਲਿਆ ਕੇ ਮੈਂ ਗੁਰੂ ਨਾਨਕ ਸਾਹਿਬ ਦੀ ਉਪਮਾ ਦੀ ਕਵਿਤਾ ਰਚਦਾ ਹਾਂ, ਜਿਹਦੇ ਚ ਗੁਰੂ ਸਾਹਿਬ ਦੀ ਉਪਮਾ, ਗੁਰੂ ਨਾਨਕ ਸਾਹਿਬ ਦੀ ਮਹਿਮਾ, ਮਹਾਰਾਜ ਜੀ ਦੀ ਵਡਿਆਈ ਹੈ, ਇਹੋ ਜਿਹੀ ਸੁਖ ਦੇਣ ਵਾਲੀ ਜਿਹੋ ਜਿਹੀ ਮਤ ਮੇਰੇ ਸਤਿਗੁਰੂ ਮੈਨੂੰ ਦੇਣਗੇ, ਉਸ ਮਤ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਦੀ ਕਵਿਤਾ ਕਥਾ ਉਹ ਮੈਂ ਰਚਦਾ ਹਾਂ। ਤੇ ਹੇ ਸਰੋਤਾ ਜਨੋ, ਤੁਸੀਂ ਪਿਆਰ ਨਾਲ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਥਾ ਸੁਣੋ।
ਬੋਲੋ ਕਣ ਬੁਲਵਾਏ ਪਵਾਲਾ ਰਚੀ ਧਰਮਸ਼ਾਲਾ ਤਤਕਾਲਾ।
ਰਾਜੇ ਸ਼ਿਵਨਾਭ ਨੇ ਬੜੇ ਲੋਕਾਂ ਨੂੰ ਸੱਦ ਲਿਆ ਤੇ ਛੇਤੀ ਨਾਲ ਬੜੀ ਸੋਹਣੀ ਧਰਮਸ਼ਾਲਾ ਰਚ ਦਿੱਤੀ ਗਈ।
ਬ੍ਰਿਗਦ ਚੰਦਨ ਅਗਰ ਕਪੂਰਾ ਕੀਨ ਸੁਲੇਪਨ ਤਾਂ ਸੋਰੂਰਾ।
ਚੰਦਨ ਅਗਰ ਕਪੂਰ ਇਹ ਜਿਹੜੀਆਂ ਸੁਗੰਧੀ ਵਾਲੀਆਂ ਵਸਤੂਆਂ ਸਨ, ਉਹ ਧਰਮਸ਼ਾਲਾ ਵਿਚ ਲੇਪ ਕੀਤਾ ਵੀ ਮਹਾਰਾਜ ਜੀ ਦੇ ਧਰਮਸ਼ਾਲਾ ਵਿਚ ਸੁਗੰਧੀ ਆਵੇ, ਸੁਗੰਧੀ ਦਾ ਵਿਸਥਾਰ ਹੋਵੇ।
ਉਹ ਸੁੰਦਰ ਤੇ ਦਰ ਬਨਵਾਏ ਭਾਂਤੀ ਅਨੇਕ ਵਿਛੋਨਾ ਛਾਏ।
ਧਰਮਸ਼ਾਲਾ ਦੇ ਦਰਵਾਜੇ ਬੜੇ ਸੋਹਣੇ ਬਣਾਏ ਤੇ ਫਿਰ ਅੰਦਰ ਵਿਛੋਣਾ ਬੜਾ ਸੋਹਣਾ ਵਿਛਾਇਆ ਹੋਇਆ ਸੰਗਤ ਦੇ ਬੈਠਣ ਵਾਸਤੇ, ਸਤਿਗੁਰੂ ਜੀ ਦੇ ਬੈਠਣ ਵਾਸਤੇ।
ਸਰਬ ਗੁਲਾਬ ਕੀਨ ਛਿੜਕਾਵਾ ਬਹੁ ਸੁਗੰਧ ਜਾਂ ਮੈਂ ਮਹਿਕਾਵਾ।
ਸਾਰੇ ਦਰਬਾਰ ਵਿਚ ਗੁਲਾਬ ਦਾ ਛਿੜਕਣ ਕੀਤਾ ਹੋਇਆ, ਬੜੀ ਸੁਗੰਧੀ ਚਾਰੇ ਪਾਸੇ ਆ ਰਹੀ ਹੈ, ਸੁਗੰਧੀਆਂ ਹੀ ਸੁਗੰਧੀਆਂ ਪਸਰੀਆਂ ਹੋਈਆਂ ਨੇ।
ਤਾਂ ਮੈਂ ਇੱਕ ਪਰਿਅੰਕ ਦਸਾਇਓ ਉਪਰ ਰੁਚਨ ਪਿੱਛੋਂ ਨਾ ਛਾਇਓ।
ਧਰਮਸ਼ਾਲਾ ਚ ਸੋਹਣਾ ਪਲਘਾ, ਉੱਤੇ ਸੋਹਣਾ ਚੰਦੋਆ ਤਾਣ ਕੇ ਹੇਠਾਂ ਪਲਘਾ ਵਿਛਾਇਆ, ਪਲਘੇ ਤੇ ਸੋਹਣਾ ਵਿਛੋਣਾ ਵਿਛਾਇਆ। ਜਦੋਂ ਪੂਰਨ ਤੌਰ ਤੇ ਧਰਮਸ਼ਾਲਾ ਤਿਆਰ ਹੋ ਗਈ, ਸਤਿਗੁਰਾਂ ਦਾ ਆਸਣ ਲੱਗ ਗਿਆ, ਤੋ ਰਾਜਾ ਸ਼ਿਵਨਾਭ ਜੀ ਮਹਾਰਾਜ ਜੀ ਨੂੰ ਲੈਣ ਵਾਸਤੇ ਬਾਗ ਦੇ ਵਿਚ ਜਿੱਥੇ ਸਤਿਗੁਰੂ ਜੀ ਬੈਠੇ ਸਨ ਉਸ ਥਾਂ ਨੂੰ ਚੱਲਿਆ।
ਇਸ ਪ੍ਰਕਾਰ ਕੀ ਰਚਨਾ ਕਰਕੇ ਗਮਨਿਓ ਪੋ ਪਾਓ ਧਰਕੇ।
ਸੋਹਣੀ ਰਚਨਾ ਰਚ ਕੇ ਬੜੀ ਭਾਵਨਾ ਰੱਖ ਕੇ ਵੀ ਹੁਣ ਮੈਂ ਗੁਰੂ ਨਾਨਕ ਸਾਹਿਬ ਨੂੰ ਬੁਲਾ ਕੇ ਲਿਆਵਾਂ ਔਰ ਪਾਤਸ਼ਾਹ ਜੀ ਧਰਮਸ਼ਾਲਾ ਚ ਆਪਣੇ ਚਰਨ ਪਾਉਣ, ਇਹ ਭਾਵਨਾ ਲੈ ਕੇ ਰਾਜਾ ਬਾਗ ਵਿਚ ਆਇਆ।
ਜਬ ਆਵਾ ਉਪ ਬਨ ਕੇ ਮਾਈ ਸ਼੍ਰੀ ਨਾਨਕ ਤੈ ਦੇਖੇ ਨਾਈ।
ਰਾਜਾ ਸ਼ਿਵਨਾਭ ਜਦੋਂ ਬਾਗ ਵਿਚ ਆਇਆ ਨਾ, ਕਿ ਜਿੱਥੇ ਸਤਿਗੁਰੂ ਜੀ ਦਾ ਪਲਘਾ ਬੈਠਣ ਵਾਸਤੇ ਸੀ ਉਥੇ ਆ ਕੇ ਵੇਖਿਆ ਤੇ ਮਹਾਰਾਜ ਜੀ ਉਥੇ ਦਿਸੇ ਨਹੀਂ। ਅਚਾਨਕ ਸਤਿਗੁਰੂ ਜੀ ਉਥੋਂ ਅੰਤਰ ਧਿਆਨ ਹੋ ਗਏ ਤੇ ਰਾਜੇ ਸ਼ਿਵਨਾਭ ਦੀ ਜਿਹੜੀ ਹਾਲਤ ਹੋਈ ਉਸ ਵਿਛੋੜੇ ਕਰਕੇ, ਕਿ ਪੱਤੇ ਪੱਤੇ ਤੋਂ ਪੁੱਛਦੇ ਫਿਰਦੇ ਨੇ ਦਰਖਤਾਂ ਦਿਆਂ ਨੂੰ, ਕਿ ਹੇ ਦਰਖਤਾਂ ਦੇ ਪੱਤਿਓ, ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਕਿੱਥੇ ਗਏ ਨੇ। ਉਹ ਭਾਵਨਾ ਵਿੱਚ ਭਰਿਆ ਹਿਰਦਾ ਰਾਜੇ ਸ਼ਿਵਨਾਭ ਦਾ, ਉਹਦਾ ਚਿਤਰਨ, ਉਹਦਾ ਵਰਣਨ ਅੱਗੇ ਪ੍ਰਕਰਣ ਵਿੱਚ ਆਏਗਾ। ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਇਹ ਕਥਾ ਸਰਵਣ ਕਰੋਗੇ। ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿ